ਜੈਸਿਉ ਮਨ ਲਾਗਤ ਹੈ ਲੇਖ ਕੋ ਲੇਖੈ ਵਿਖੈ, ਹਰ ਜਸ ਲਿਖਤ ਨਾ ਤੈ ਸੋ ਠਹਿਰਾਵੇ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਕੋਈ ਹਿਸਾਬੀ ਬੰਦਾ ਹੈ, ਉਹ ਮਨ ਦਾ ਲੇਖਾ ਕਰਨ ਵਿੱਚ ਲੱਗਦਾ, ਇਸ ਤਰ੍ਹਾਂ ਮਨ ਦਾ ਹਰ ਜਸ ਲਿਖਣ ਵਿੱਚ ਨਹੀਂ ਟਿਕਦਾ। ਹਰ ਜਸ ਲਿਖਤ ਨਾ ਤੈ ਸੋ ਠਹਿਰਾਵੇ, ਹਰੀ ਜਸ ਲਿਖਦਿਆਂ ਉਸ ਤਰ੍ਹਾਂ ਉਹਦਾ ਮਨ ਨਹੀਂ ਠਹਿਰਦਾ ਹੈ, ਟਿਕਦਾ ਹੈ। ਜੈਸੋ ਮਨ ਬਣਜ ਵਿਵਹਾਰ ਕੋ ਬਥਾਰ ਵਿਖੇ, ਸ਼ਬਦ ਸੁਰਤ ਵਗਾਹਨ ਨੂੰ ਪਾਵੇ। ਭਾਈ ਸਾਹਿਬ ਕਹਿੰਦੇ ਜਿਸ ਪ੍ਰਕਾਰ ਮਨ ਬਣਜ ਵਪਾਰ ਦੇ ਜਿਹੜੇ ਪਿਆਰੇ ਨੂੰ ਕਰਦਾ, ਬਣਜ ਦਾ ਜਿਹੜਾ ਵਿਹਾਰ ਉਹਨੂੰ ਬੜੇ ਪਿਆਰ ਨਾਲ ਕਰਦਾ, ਔਰ ਸ਼ਬਦ ਸੁਰ ਦੀ ਜਿਹੜੀ ਵਿਚਾਰ ਆ ਕਰਨੀ, ਉਸ ਤਰ੍ਹਾਂ ਦੀ ਉਹਨੂੰ ਨਹੀਂ ਪਾਉਂਦੀ, ਚੰਗੀ ਲੱਗਦੀ। ਅਵਗਾਹਨ ਮੈਨੇ ਵਿਚਾਰ ਨਾ ਭਾਵੇ, ਸ਼ਬਦ ਸੁਰ ਦੀ ਜਿਹੜੀ ਵਿਚਾਰ ਉਹਨੂੰ ਨਹੀਂ ਪਾਉਂਦੀ। ਜੈਸੋ ਮਨ ਕੰਨ ਹੋ ਕਾਮਨੀ ਸੁਨੇਹ ਵਿਖੈ, ਸਾਧ ਸੰਗ ਤੈਸੋ ਨਿਹੋ ਪਲ ਨਾ ਲਗਾਵੇ। ਭਾਈ ਸਾਹਿਬ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਨਾਲ ਮਨ ਜਿਹੜਾ ਸੋਨਾ ਅਤੇ ਇਸ ਚੀਜ਼ ਨਾਲ ਪਿਆਰ ਵਿੱਚ ਲੱਗਦਾ, ਉਸ ਤਰ੍ਹਾਂ ਦਾ ਪ੍ਰੇਮ ਭਾਈ ਸਾਹਿਬ ਦੇ ਸਾਧ ਸੰਗਤ ਵਿੱਚ ਇਹ ਜਿਹੜਾ ਜੀਵ ਹੈ ਇੱਕ ਪਲ ਨਾ ਲਗਾਵੇ। ਇੱਕ ਇਹੋ ਮੈਨੇ ਪ੍ਰੇਮ ਇੱਕ ਪਲ ਵੀ ਨਹੀਂ ਲਾਉਂਦਾ ਹੈ। ਮਾਇਆ ਬੰਧ ਬੰਧ ਵਿਖੇ ਅਬਦ ਵਿਹਾਏ ਜਾਏ, ਗੁਰ ਉਪਦੇਸ਼ ਹੀਨ ਪਾਛੇ ਪਛਤਾਵੇ। ਭਾਈ ਸਾਹਿਬ ਦੇ ਮਾਇਆ ਦੇ ਬੰਧਨ ਰੂਪ ਧੰਦਿਆਂ ਵਿੱਚ ਉਹਨਾਂ ਦੀ ਉਮਰ ਗੁਜ਼ਰਦੀ ਜਾ ਰਹੀ, ਆਪਦ ਮੈਨੇ ਉਮਰ ਵਿਹਾਏ ਪੀਦੀ ਜਾ ਰਹੀ ਹੈ। ਗੁਰ ਉਪਦੇਸ਼ ਹੀਨ ਪਾਛੇ ਪਛਤਾਵੇ, ਕਹਿੰਦੇ ਜਿਹੜੇ ਗੁਰੂ ਦੇ ਉਪਦੇਸ਼ ਤੋਂ ਹੀਣੇ ਰਹਿਤ ਆ, ਉਹ ਪਿੱਛੋਂ ਪਛਤਾਉਂਦੇ ਆ। ਜਿਹੜੇ ਸਮਾਂ ਹੱਥੋਂ ਨਿਕਲ ਜਾਂਦਾ ਫਿਰ ਪਸ਼ਚਾਤਾਪ ਕਰਦੇ ਆ, ਪਹਿਲਾਂ ਵਿਚਾਰ ਕਰਦੇ ਨਹੀਂ। ਜੈਸੇ ਮਨ ਭਾਵੈ ਪਰ ਤਨ ਤਨ ਦੁੱਖ ਨ ਲਓ, ਸ਼੍ਰੀ ਗੁਰ ਸ਼ਰਨੀ ਸਾਧ ਸੰਗ ਲਓ ਨਾ ਆਵੇ। ਭਾਈ ਸਾਹਿਬ ਦੇ ਜਿਸ ਤਰ੍ਹਾਂ ਨਾਲ ਮਨ ਪਰਾਈ ਇਸਤਰੀ ਪਰਾਏ ਧਨ ਪਰਾਏ ਔਗਣਾਂ ਵੱਲ ਦੌੜਦਾ ਆ, ਸ਼੍ਰੀ ਗੁਰ ਸ਼ਰਨੀ ਸਾਧ ਸੰਗ ਲਓ ਨਾ ਆਵੇ। ਉਸ ਤਰ੍ਹਾਂ ਨਾਲ ਇਹ ਸ਼੍ਰੀ ਸਤਿਗੁਰੂ ਜੀ ਦੀ ਪਾਵਨ ਸ਼ਰਨ ਵਿੱਚ ਸਾਧ ਸੰਗਤ ਵੱਲ ਨਹੀਂ ਆਉਂਦਾ। ਜੈਸੇ ਮਨ ਲੱਗੇ ਪਰਾਧੀਨ ਹੀਨ ਦੀਨ, ਤਾਂ ਮੈਂ ਸਾਧ ਸੰਗ ਸਤਿਗੁਰ ਸੇਵਾ ਨਾਲ ਲਗਾਵੇ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਮਨ ਪਰਾਈ ਦੀਨਤਾ ਨੌਕਰੀ ਹੀਨਤਾ ਦੇ ਦੀਨਤਾ ਹੈ ਔਰ ਮਥਾਜੀ ਵਿੱਚ ਲੱਗਦਾ, ਉਸ ਤਰ੍ਹਾਂ ਦਾ ਮਨ ਇਸ ਜੀਵ ਦਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਦੀ ਸੇਵਾ 'ਚ ਨਹੀਂ ਲਗਾਵੇ ਲੱਗਦਾ। ਜੈਸੇ ਮਨ ਕਿਰਤ ਬਿਰਤ ਮੈਂ ਮਗਨ ਹੋਏ, ਸਾਧ ਸੰਗ ਕੀਰਤਨ ਮੈਂ ਨਾ ਠਹਿਰਾਵੇ। ਜਿਵੇਂ ਇਹ ਜਿਹੜਾ ਮਨ ਆ ਬਿਰਤ ਢਿੱਡ ਭਰਨ ਦੀ ਜਿਹੜੀ ਕਿਰਤ ਉਪਜੀਵਿਕਾ ਉਹਦੇ 'ਚ ਮਗਨ ਹੋ ਜਾਂਦਾ, ਮਸਤ ਹੋ ਜਾਂਦਾ, ਸਾਧ ਸੰਗ ਜਾ ਕੇ ਜੋ ਪਰਮਾਤਮਾ ਸੰਬੰਧੀ ਕੀਰਤਨ ਆ ਉਹਦੇ ਵਿੱਚ, ਉਸ ਤਰ੍ਹਾਂ ਇਹਦਾ ਮਨ ਨਹੀਂ ਟਿਕਦਾ। ਕੁੱਕਰ ਜੋ ਚੋਂਚ ਕਾਢ ਚਾਕੀ ਚਾਟ ਵੇਖੋ ਜਾਏ, ਜਾ ਕੇ ਮਿੱਠੀ ਲੱਗੇ ਦੇਖੇ ਤਾਂ ਹੀ ਪਛਤਾਵੇ। ਕੂਕਰ ਕੁੱਤੇ ਵਾਂਗੂ ਇਹ ਚੋਂਚ ਮੈਨੇ ਆਪਣੀ ਬੂਥੀ ਚੁੱਕੀ, ਚੱਕੀ ਨੂੰ ਚੱਟਣ ਅਤੇ ਭੱਜਿਆ ਜਾਂਦਾ, ਚਾਕੀ ਚਾਟ ਵੇਖੋ ਜਾਏ ਦੌੜਾ ਜਾਂਦਾ, ਜਾ ਕੇ ਮਿੱਠੀ ਲੱਗ ਗਈ ਦੇਖਿਆ ਤਾਂ ਹੀ ਪਛਤਾਵੇ। ਜਿਹਨੂੰ ਮਿੱਠੀ ਲੱਗੀ ਦੇਖਦਾ ਉਹਦੇ ਮਗਰੇ ਦੌੜਾ ਜਾਂਦਾ, ਅਥਵਾ ਜਿਹਦੇ ਕੋਲ ਮਾਇਆ ਰੂਪ ਝੂਠ ਵੇਖਦਾ ਇਹ ਲਾਲਚੀ ਕੁੱਤਾ ਮਨ ਉਹਦੇ ਮਗਰ ਉੱਠ ਭੱਜਦਾ ਵੀ ਇੱਥੋਂ ਮੈਨੂੰ ਵੀ ਮਾਇਆ ਮਿਲੇਗੀ। ਸਰਬਿਰ ਮੈਂ ਨਾ ਜਾਨੀ ਦਾਦਰ ਕਮਲਗਤ, ਮ੍ਰਿਗ ਮ੍ਰਿਗ ਮਦਗਤ ਅੰਤ ਨਾ ਜਾਨੀ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਸਰੋਵਰ 'ਚ ਖੜ੍ਹੇ ਹੋਏ ਕਮਲ ਦੀ ਜਿਹੜੀ ਗਤੀ ਹੈ, ਉਹ ਸਰੋਵਰ ਵਿਚਲੇ ਜਿਹੜੇ ਡੱਡੂ ਆ ਉਹਨਾਂ ਨੇ ਨਹੀਂ ਜਾਣੇ। ਔਰ ਜਿਸ ਤਰ੍ਹਾਂ ਆਪਣੇ ਅੰਦਰ ਹੁੰਦੀ ਕਸਤੂਰੀ ਦੀ ਗਤੀ ਨੂੰ ਜਿਹੜਾ ਹਰਨ ਆ ਉਹ ਨਹੀਂ ਜਾਣਦਾ ਹੈ, ਨਾ ਜਾਣੀ ਹੈ, ਨਹੀਂ ਜਾਣਦਾ ਹੈ। ਮਨ ਮਹਿਮਾਨਾ ਜਾਨੀ ਇਹੀ ਬਿਖ ਬਿਖਮ ਕੈ ਸਾਗਰ ਮੈਂ ਸੰਖ ਨਿਧਹੀਨ ਬਕ ਬਾਣੀ ਹੈ। ਭਾਈ ਸਾਹਿਬ ਨੇ ਜਿਸ ਪ੍ਰਕਾਰ ਜ਼ਹਿਰ ਕਰਕੇ ਸੱਪ ਨੇ ਜਿਹੜੀ ਮਣੀ ਸੀ ਉਹਦੀ ਮਹਿਮਾ ਨੂੰ ਨਹੀਂ ਜਾਣਿਆ, ਅਹੀ ਮੈਨੇ ਸੱਪ ਬੇਖਮ ਕੈ ਸਾਗਰ ਮੈਂ ਸੰਖ ਨਿਧਹੀਨ ਬਕ ਬਾਣੀ ਹੈ। ਮਣੀ ਮਹਿਮਾ ਨਾ ਜਾਨੀ ਇਹੀ ਬਿਖ ਬਿਖਮ ਕੈ ਸਾਗਰ ਮੈਂ ਸੰਖ ਨਿਧਹੀਨ ਬਾਕਵਾਨੀ ਹੈ। ਅੱਗੇ ਦ੍ਰਿਸ਼ਟਾਂਤ ਦਿੰਦੇ ਆ ਜਿਸ ਪ੍ਰਕਾਰ ਸਮੁੰਦਰ ਵਿਚਲੀ ਜਿਹੜੀ ਨਿਧੀ ਹੈ ਉਹਨੂੰ ਹੀਨ ਸੱਖਣੇ ਅਤੇ ਜਿਹੜੇ ਬਕਵਾਦੀ ਸੰਖ ਆ ਉਹਨਾਂ ਨੇ ਨਹੀਂ ਜਾਣਿਆ। ਸੰਖ ਬੋਲਦਾ ਤਾਂ ਬਹੁਤ ਹੈ, ਨਿਧੀ ਤੋਂ ਹੀਣਾ ਬਾਕਵਾਨੀ ਹੈ, ਬਕਵਾਦੀ ਸੰਖ ਜਿਹੜਾ ਉਸਨੇ ਨਹੀਂ ਜਾਣਿਆ। ਚੰਦਨ ਸਮੀਪ ਜੈਸੇ ਬਾਂਸ ਨਿਰਗੰਧ ਕੰਧ ਉੱਲੂ ਅਲਖ ਦਿਨ ਦਿਨ ਕਰ ਧਿਆਨ ਹੈ। ਹੁਣ ਭਾਈ ਸਾਹਿਬ ਦੇ ਅੱਗੇ ਦਿਸ਼ਟਾਂ ਦੇ ਜਿਸ ਤਰ੍ਹਾਂ ਚੰਦਨ ਬਾਵਨ ਚੰਦਨ ਦੇ ਕੋਲ ਕੰਧ ਖੜਾ ਕੰਧ ਮੂੰਹ ਖੜਾ ਹੋਇਆ ਬਾਂਸ ਜਿਹੜਾ ਨਿਰਗੰਧ ਰਹਿੰਦਾ ਸੁਗੰਧੀ ਗ੍ਰਹਿਣ ਨਹੀਂ ਕਰਦਾ। ਚੰਦਨ ਸਮੀਪ ਜੈਸੇ ਬਾਂਸ ਨਿਰਗੰਧ ਕੰਧ ਉੱਲੂ ਅਲਖ ਦਿਨ ਦਿਨ ਕਰ ਧਿਆਨ ਹੈ। ਉੱਲੂ ਜਿਹੜਾ ਦਿਨ ਸਮੇਂ ਦਿਨ ਕਰ ਧਿਆਨ ਹੈ, ਦਿਨ ਕਰ ਸੂਰਜ ਨੂੰ ਅਲਖ ਨਹੀਂ ਜਾਣ ਸਕਦਾ, ਨਿਰਾ ਧਿਆਨੀ ਸਮਾਧੀ ਲਾਈ ਰਹਿੰਦਾ। ਉਹਦੀ ਮਹਿਮਾ ਨੂੰ ਨਹੀਂ ਜਾਣਦਾ, ਉੱਲੂਆਂ ਨੂੰ ਦੀਦਾ ਹੀ ਨਹੀਂ ਦਿਨ ਨੂੰ। ਜੈਸੇ ਬਾਂਝ ਵਧੂ ਮਮ ਸ੍ਰੀ ਗੁਰਪੁਰਖ ਭੇਟ ਨਿਫਲ ਸਿੰਬਲ ਜਿਉਂ ਹਮੇ ਮੰਨੇ। ਹੁਣ ਅੱਗੇ ਤਾਂ ਦ੍ਰਿਸ਼ਟਾਂਤ ਦਿੰਦੇ ਇਸੇ ਪ੍ਰਕਾਰ ਦਿੰਦੇ, ਮਮ ਮੈਨੇ ਮੈਂ ਬਾਂਝ ਇਸਤਰੀ ਦੇ ਸਮਾਨ ਬਰਾਬਰ ਸ੍ਰੀ ਗੁਰੂ ਰੂਪ ਜਿਹੜੇ ਪੁਰਖ ਪਤੀ ਨੂੰ ਮਿਲ ਕੇ ਵੀ ਗਿਆਨ ਪੁੱਤਰ ਵੱਲੋਂ ਅਫਲ ਰਿਹਾ। ਤੈਸੇ ਬਾਂਝ ਵਧੂ ਮਮ ਸ਼੍ਰੀ ਗੁਰਪੁਰਖ ਭੇਟ ਨਿਫਲ ਸਿੰਬਲ ਜਿਉਂ ਹਮੇ ਬਮਾਨੇ ਹੈ। ਜਿਵੇਂ ਬਾਂਝ ਵਧੂ ਜਿਹੜੀ ਇਸਤਰੀ ਹੈ ਉਹ ਪੁੱਤਰ ਤੋਂ ਹੀਣੀ ਹੈ, ਇਸ ਤਰ੍ਹਾਂ ਗੁਰੂ ਪੁਰਖ ਪਰਮੇਸ਼ਰ ਨੂੰ ਮਿਲ ਕੇ ਗਿਆਨ ਰੂਪੀ ਪੁੱਤਰ ਦੀ ਪ੍ਰਾਪਤੀ ਨਾ ਹੋਈ, ਅਫਲ ਹੀ ਰਿਹਾ, ਫਾਲਤੂ ਰਹਿਤ ਰਿਹਾ। ਸਿੰਬਲ ਜਿਉਂ ਹੋਮੇ ਬਮਾਨੇ ਹੈ, ਜਿਵੇਂ ਹੋਮੇ ਦਾ ਅਹੰਕਾਰੀ ਹੋਣ ਕਰਕੇ ਸਿੰਬਲ ਵਾਂਗ ਮੈਂ ਵੀ ਨਿਸਫਲ ਸਮਾਂ ਜਿਹੜਾ ਆਪਣਾ ਬਤੀਤ ਕਰ ਰਿਹਾ ਹਾਂ। ਵਰਖਾ ਚਤਰਮਾਸ ਭਿੱਦੇ ਨਾ ਪਖਾਨ ਸਿਲਾ ਨਿਪਜੇ ਨਾ ਧਾਨ ਪਾਨ ਅਣਖ ਉਪਾਵਕ ਹੈ। ਚਤਰਮਾਸ ਹੁੰਦੇ 4 ਮਹੀਨੇ, ਚੁਮਾਸਾ 15 ਹਾੜ ਤੋਂ 15 ਅੱਸੂ ਤੱਕ ਦਾ ਜਿਹੜਾ ਸਮਾਂ ਆ ਜਿਹਨੂੰ ਚਤਰਮਾਸ ਜਾਂ ਚਮਾਸਾ ਕਹਾਉਂਦੇ ਆ ਕਹਿੰਦੇ ਆ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਸਾਰਾ ਜਿਹੜਾ ਚਮਾਸਾ ਵਰਖਾ ਹੁੰਦੀ ਰਹੇ, ਮੀਂਹ ਪੈਂਦਾ ਰਹੇ, ਭਿੱਦੇ ਨਾ ਪਖਾਣ ਸਿਲਾ, ਪਖਾਣ ਦੀ ਸਿਲਾ ਜਿਹੜੀ ਪੱਥਰ ਦੀ ਹੈ ਚਟਾਨ ਹੈ, ਉਹ ਭਿੱਦੇ ਮੈਨੇ ਭਿੱਜਦੀ ਨਹੀਂ, ਨਰਮ ਨਹੀਂ ਹੁੰਦੀ। ਨਾ ਧਾਨ ਪਾਨ ਅਨਕੋ ਪਾਵਕ ਹੈ ਅਤੇ ਅਨੇਕਾਂ ਪਾਪ ਕਰਕੇ ਵੀ ਅੰਨ ਅਤੇ ਪਾਨ ਪੱਥਰ ਦੀ ਚਟਾਨ 'ਤੇ ਨਹੀਂ ਉੱਗਦਾ। ਕਿੰਨੇ ਪਾਪ ਕਰ ਲਈਏ, ਨਾ ਧਾਨ ਅਤੇ ਨਾ ਪਾਨ, ਭਿੱਦੇ ਮੈਨੇ ਭਿੱਜਣਾ, ਗਿੱਲਾ ਹੋਣਾ, ਨਰਮ ਹੋਣਾ। ਪਖਾਣ ਨਾ ਪੱਥਰ ਦਾ ਪੱਥਰ ਦੀ ਜਿਹੜੀ ਸਿਰਾ ਚਟਾਨ ਹੈ। ਉਚਿਤ ਬਸੰਤ ਪਰ ਫੁੱਲਤ ਬਨਸਪਤੀ ਮੌਲੇ ਨਾ ਕਰੀਰ ਆਦਿ ਬੰਸ ਕੇ ਸੁਭਾਵਕ ਹੈ। ਉਦਤ ਮੈਨੇ ਉਹਦਾ ਪ੍ਰਗਟ ਹੋਣਾ, ਮੌਲੇ ਪ੍ਰਫੁੱਲਤ ਹੋਣਾ, ਬਧੂ ਮੈਨੇ ਔਰਤ, ਅਧਾਨ ਮੈਨੇ ਗਰਭ, ਮਰਾਲ ਮੈਨੇ ਹੰਸ, ਅਪਿਆਓ ਮੈਨੇ ਭੋਜਨ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਬਸੰਤ ਰੁੱਤ ਦੇ ਚੜ੍ਹਨ 'ਤੇ ਪ੍ਰਗਟ ਹੋਣ 'ਤੇ ਹੋਇਆ ਵੀ ਸਾਰੀ ਬਨਸਪਤੀ ਤਾਂ ਪ੍ਰਫੁੱਲਤ ਹੋ ਜਾਂਦੀ ਹੈ, ਖਿੜ ਜਾਂਦੀ ਹੈ, ਪਰ ਕੁੱਲ ਦੇ ਸੁਭਾਵ ਕਰਕੇ ਜਿਹੜਾ ਕਰੀਰ ਹੈ ਇਹ ਮੁੱਢ ਤੋਂ ਹੀ ਫੁੱਲਦਾ ਹੀ ਨਹੀਂ ਹੈ। ਜਿਹੜਾ ਕਰੀਰ ਹੈ ਆਦਿ ਬੰਸ ਕੇ ਸੁਭਾਅ, ਉਹਦੀ ਜਿਹੜਾ ਆਦਿ ਬੰਸ ਦਾ ਸੁਭਾਅ ਉਹਦੇ ਕਰਕੇ ਉਹ ਨਹੀਂ ਫੁੱਲਦਾ, ਫਲੀਭੂਤ ਨਹੀਂ ਹੁੰਦਾ। ਸਹਿਜਾ ਸੰਯੋਗ ਭੋਗ ਨਿਫਲ ਬਾਂਝ ਵਧੂ ਹੋਏ ਨਾ ਅਧਾਨ, ਦੁੱਖੋ ਦੁਬਦਾ ਦੁਰਾਵ ਹੈ। ਅੱਗੇ ਦੇਖਾਂਗੇ ਜਿਸ ਤਰ੍ਹਾਂ ਸਹਿਜਾ ਉੱਤੇ ਪਤੀ ਦੇ ਸੰਯੋਗ ਕਰਨ ਤੋਂ ਵੀ ਜਿਹੜੀ ਬਾਂਝ ਇਸਤਰੀ ਹੈ ਉਹਦੇ ਸੰਯੋਗ ਨਿਸਫਲ ਹੈ, ਕਿਉਂਕਿ ਦਵੈਤ ਦੇ ਦੁਰਾਵ ਪਾਪ ਰੂਪ ਦੁੱਖ ਕਰਕੇ ਉਹਨੂੰ ਗਰਭ ਨਹੀਂ ਹੁੰਦਾ, ਅਧਾਨ ਨਾਮ ਗਰਭ ਦਾ। ਔਰ ਦੁਰਾਵ ਮੈਨੇ ਪਾਪ, ਤੈਸੇ ਮਮ ਕਾਗ ਸਾਧ ਸੰਗਤ ਮਰਾਲ ਸਵਾ ਰਹੇ ਹੋ ਨਿਰਾਧਾਰ ਮੁਕਤਹਾਲ ਮੁਕਤਾਹਲ ਅਪਿਆਵ ਹੈ। ਇਸ ਤਰ੍ਹਾਂ ਭਾਈ ਸਾਹਿਬ ਮਰਾਲ ਨਾਮ ਹੰਸ ਦਾ ਅਪਿਆਵ ਅਪਿਆਓ ਭੋਜਨ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਹੰਸਾਂ ਦੀ ਸਭਾ ਵਰਗ ਜਿਹੜੀ ਸਾਧ ਸੰਗ ਜਾ ਕੇ ਵੀ ਮੈਂ ਕਹਿੰਦਾ ਕਾਮ ਬਿਰਤੀ ਦਾ ਪੁਰਸ਼ ਮੋਤੀਆਂ ਦੇ ਭੋਜਨ ਖਾਣ ਵੱਲੋਂ ਨਿਰਾਹਾਰ ਹੀ ਰਿਹਾ। ਨਿਰਾਹਾਰ ਭੋਜਨ ਤੋਂ ਬਿਨਾਂ, ਮੁਕਤਾਹਲ ਮੋਤੀਆਂ ਦਾ ਅਪਿਆਵ ਮੈਨੇ ਭੋਜਨ, ਮਰਾਲ ਨਾਮ ਹੰਸ ਦਾ ਕਹਿੰਦੇ ਇਹਨਾਂ ਤੋਂ ਬਿਨਾਂ ਹੀ ਰਿਹਾ। ਭਾਵ ਕੀ ਹੈ? ਧਰਮਸਾਲਾ ਇੱਕ ਮਾਨ ਸਾਰਿਆ, ਹੰਸ ਕੀ ਹੈ? ਗੁਰਸਿੱਖ ਧਰਮਸਾਲਾ ਮਾਨ ਸਰੋਵਰ ਆ, ਗੁਰਸਿੱਖ ਜਿਹੜੀ ਸਾਧ ਸੰਗਤ ਆ ਇਹ ਹੰਸਾਂ ਦੀ ਸਭਾ ਹੈ, ਗੁਰਬਾਣੀ ਜਿਹੜੀ ਮੋਤੀਆਂ ਦੀ ਖੁਰਾਕ ਚੋਗ ਹੈ, ਕੀਰਤਨ ਕਰਨ ਉਸ ਖੁਰਾਕ ਦਾ ਖਾਣਾ ਹੈ। ਇਸ ਵਾਸਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਕਹਿੰਦੇ ਮੈਂ ਕਾਂ ਦੇ ਬਰਾਬਰ ਰਿਹਾ, ਗੁਰੂ ਸ਼ਬਦ ਰੂਪੀ ਜਿਹੜਾ ਮੋਤੀਆਂ ਦਾ ਭੋਜਨ ਸੀ ਉਹਨੂੰ ਨਹੀਂ ਗ੍ਰਹਿਣ ਕੀਤਾ, ਖਾਧਾ ਨਹੀਂ, ਸਗੋਂ ਖੁਰਾਕ ਦੇ ਹੁੰਦਿਆਂ ਸੁਣਦਿਆਂ ਭੁੱਖਾ ਹੀ ਬੈਠਾ ਰਿਹਾ। ਕਪਟ ਸਨੇਹ ਜੈਸੋ ਢੇਕੁਲੀ ਨਿਭਾਵੈ ਸੀ ਤਾਂ ਕਿ ਵਸ ਹੋਏ ਜਲ ਬੰਧਨ ਮੈਂ ਆਵੇ। ਹੁਣ ਭਾਈ ਸਾਹਿਬ ਅੱਗੇ ਦੱਸਦੇ ਜਿਸ ਤਰ੍ਹਾਂ ਦਿਖਾਵੇ ਦੇ ਪ੍ਰੀਤ ਵਾਲੀ ਜਿਹੜੀ ਢਿੰਗੁਲੀ ਹੈ ਸਿਰ ਨਿਭਾਉਂਦੀ ਹੈ, ਜਿੰਨਾ ਡੋਲ ਬਣ ਕੇ ਖੂਹਾਂ 'ਚੋਂ ਅੱਗੇ ਪਾਣੀ ਕੱਢਦੇ ਸੀ, ਸਿਰ ਤਾਂ ਨਿਭਾਉਂਦੀ ਹੈ ਪਰ ਪਾਣੀ ਉਹਦਾ ਆਦਰ ਕਰਕੇ ਉਹਦੇ ਵੱਸ ਹੋ ਕੇ ਉਹ ਫਿਰ ਡੋਲ ਰੂਪੀ ਬੰਧਨ ਵਿੱਚ ਵੱਜ ਜਾਂਦਾ, ਫਾਹੀ 'ਚ ਆ ਜਾਂਦਾ। ਕਪਟ ਸਨੇਹੋ ਦਿਖਾਵੇ ਦਾ ਸਨੇਹ ਪਿਆਰ ਆ, ਕਪਟ ਵਾਲਾ ਛਲ ਵਾਲਾ, ਢੇਕੁਲੀ ਨਿਭਾਵੇ ਸੀਸ, ਢੇਕਰੀ ਜਿਹੜੀ ਸੀਸ ਨੂੰ ਉਹਦੀ ਪਾਪ ਪਾਣੀ ਕੱਢਣ ਲਈ ਥੱਲੇ ਨੂੰ ਉਹਨੂੰ ਖੂਹ ਵੱਲ ਨੀਵਾਂ ਕਰਦੇ ਆ ਅਤੇ ਲੱਜ ਡੋਲ ਨਾਲ ਬੰਨਿਆ ਹੁੰਦਾ, ਉਹ ਡੋਲ ਨੂੰ ਬੰਧਨ ਫਾਹੀ ਵਿੱਚ ਆ ਜਾਂਦਾ ਜਿਹੜਾ ਪਾਣੀ ਹੈ। ਅਥਵਾ ਢੀਂਗਲ ਦੀ ਨਿਮਰਤਾ ਵੇਖ ਕੇ ਪਾਣੀ ਉਹਦੇ ਅੱਗੇ ਝੁੱਕ ਜਾਂਦਾ ਅਤੇ ਕਪਟ ਦੇ ਸਨੇਹ ਵਾਲੀ ਢੀਂਗਲੀ ਪਾਣੀ ਨੂੰ ਡੋਲ ਦੀ ਫਾਹੀ ਵਿੱਚ ਫਸਾ ਲੈਂਦੀ ਹੈ। ਬੱਸ ਹੋਏ ਜਲ ਬੰਧਨ ਮੈਂ, ਉਹ ਜਲ ਬੱਸ ਵਿੱਚ ਹੋ ਜਾਂਦਾ, ਬੰਧਨ 'ਚ ਆ ਜਾਂਦਾ। ਡਰ ਦੇਤ ਖੇਤ ਹੋਏ ਪ੍ਰਫੁੱਲਤ ਸਫਲ ਤਾਂ ਤੇ ਆਪ ਨਿਫਲ ਪਾਤਸ਼ਾਹ ਬੋਝ ਉਗਤਾਵੀ। ਫਿਰ ਭਾਈ ਸਾਹਿਬ ਕਹਿੰਦੇ ਢੀਂਗਲੀ ਜਿਹੜੀ ਹੈ ਪਾਣੀ ਨੂੰ ਬਾਹਰ ਸੁੱਟ ਦਿੰਦੀ, ਉਸ ਕਰਕੇ ਜਿਹੜੇ ਖੇਤ ਆ ਉਹ ਤਾਂ ਪ੍ਰਫੁੱਲਤ ਹਰੇ ਭਰੇ ਹੋ ਜਾਂਦੇ ਆ, ਫਲ ਦੇ ਸਹਿਤ ਹੋ ਜਾਂਦੇ ਆ, ਪਰ ਢੀਂਗਲੀ ਆਪਣੀ ਪੇਠੋ 'ਤੇ ਵਿਅਰਥ ਜਿਹੜਾ ਭਾਰ ਆ ਚੁੱਕੀ ਫਿਰਦੀ, ਪਿੱਛੇ ਭਾਰ ਬੰਨਿਆ ਹੁੰਦਾ। ਅਰ ਦੁਰਦ ਹੋਏ ਕਰਮ ਉਨ ਕਰਮ ਕਹਿ ਪਰ ਪਕਾਰ ਅਧਿਕਾਰ ਨਾ ਮਿਟਾਵੇ। ਹੁਣ ਭਾਈ ਸਾਹਿਬ ਦੱਸਦੇ ਢੀਂਗਲੀ ਜਿਹੜੀ ਹੈ ਕਰਮ ਨੂੰ ਕਰਮ ਲਗਾਤਾਰ ਕਦੀ ਹੇਠਾਂ ਕਦੀ ਅਤਾਂ ਹੁੰਦੀ ਹੈ, ਔਰ ਦੁਪਹਿਰ ਨੂੰ ਅਰਧ ਨੀਚੇ ਨੂੰ। ਕਰਮਾਂ ਦੇ ਹਾਂਜੀ ਅਨੁਕਰਮ, ਅਨੁਕਰਮ ਨੇ ਲਗਾਤਾਰ, ਅਨੁਕਰਮ ਪਰਪਕਾਰ ਅਧਿਕਾਰ ਨਾ ਮਿਟਾਵੇ, ਪਰ ਹੇਠਾਂ ਹੋਣਾ ਵਕਾਰ ਨੂੰ ਨਹੀਂ ਮਿਟਾਉਂਦਾ, ਔਰ ਅਤਾ ਹੋਣਾ ਪਰਪਕਾਰ ਨੂੰ ਨਹੀਂ ਮਿਟਾਉਂਦਾ। ਅਥਵਾ ਪੁਰਸ਼ ਨਿਮਰਤਾ ਧਾਰਨ ਕਰੇ ਤਾਂ ਉਹਦੀਆਂ ਬੁਰਾਈਆਂ ਮਿਟਦੀਆਂ, ਅਤੇ ਹੰਕਾਰ ਧਾਰਨ ਕੀਤੀਆਂ ਨੇਕੀਆਂ ਚੰਗਿਆਈਆਂ ਦਾ ਖਤਮ ਹੋ ਜਾਂਦਾ। ਪਰ ਢਿੰਗਲੀ ਦੇ ਹੇਠਾਂ ਤਾਂ ਇਹ ਦੋਵੇਂ ਕਰਮ ਵਿਅਰਥ ਆ, ਨਾ ਕੋਈ ਨੇਕੀ ਪੈਦਾ ਕਰਦੇ ਨਾ ਬਦੀ। ਇਹਦਾ ਕਾਰਨ ਕੀ ਹੈ? ਉਹਦਾ ਜਿਹੜਾ ਕਪਟ ਰੂਪੀ ਸੁਨੇਹ ਆ, ਤਹੀ ਅਸਾਧ ਸਾਧ ਸੰਗਤ ਸੁਭਾਵਗਤ ਗੁਰਮੁ ਦੁਰਮੁਤ ਸੁੱਖ ਦੁੱਖ ਪਾਵੇ। ਭਾਈ ਸਾਹਿਬ ਕਥਨ ਕਰਦੇ ਇਸੇ ਤਰ੍ਹਾਂ ਜਿਹੜੇ ਮਾੜੇ ਪੁਰਖਾਂ ਦੀ ਸੰਗਤ ਦਾ ਸੁਭਾਵ ਕਰਕੇ ਇਹ ਜਿਹੜੀ ਗੁਰਮਤ ਦੀ ਗੁਰਮਤ ਨੂੰ ਗਤ ਨਾਸ ਕਰਕੇ ਦੁੱਖ ਨੂੰ ਪਾਉਂਦੇ ਆ। ਭਲੇ ਪਵਿੱਤਰ ਪੁਰਸ਼ਾਂ ਦੀ ਸੰਗਤ ਦੇ ਸੁਭਾਵ ਕਰਨ ਨਾਲ ਦੁਰਮਤ ਨੂੰ ਨਾਸ ਕਰਕੇ ਸੁੱਖ ਨੂੰ ਪ੍ਰਾਪਤ ਕਰ ਲਈਦਾ ਹੈ। ਜੈਸੇ ਤੋ ਕੁਚੀਲ ਪਵਿੱਤਰਤਾ ਅਤੀਤ ਮਾਖੀ ਰਾਖੀ ਨਾ ਰਹਿਤ ਜਾਏ ਬੈਠੇ ਛਾਚਾਰੀ। ਭਾਈ ਸਾਹਿਬ ਦੱਸਦੇ ਆ ਕਿ ਜਿਸ ਤਰ੍ਹਾਂ ਪਵਿੱਤਰਤਾ ਤੋਂ ਹੀਣੀ ਗੰਦੀ ਜਿਹੜੀ ਮੱਖੀ ਹੈ ਉਹ ਮੋੜਿਆਂ ਮੁੜਦੀ ਨਹੀਂ, ਇਸ ਤਰ੍ਹਾਂ ਮਨ ਮਰਜ਼ੀ ਨੂੰ ਜਿੱਥੇ ਚਾਹੁੰਦੀ ਉੱਥੇ ਜਾ ਕੇ ਬਹਿ ਜਾਂਦੀ ਹੈ। ਕਚੀਲ ਮੈਨੇ ਗੰਦੀ, ਪਵਿੱਤਰਤਾ ਸ਼ੁੱਧਤਾ ਤੋਂ ਹੀਣੀ, ਪਵਿੱਤਰਤਾ ਅਤੀਤ ਮੈਨੇ ਸ਼ੁੱਧਤਾ ਤੋਂ ਰਹਿਤ, ਰਾਖੀ ਨਾ ਰਹਿਤ ਹਟਾਇਆ ਹਟਦੀ ਨਹੀਂ ਮੱਖੀ, ਮੋੜਿਆਂ ਮੁੜਦੀ ਨਹੀਂ, ਬੈਠੇ ਇਛਾਚਾਰੀ ਹੈ ਜਿੱਥੇ ਉਹਦੀ ਮਨ ਦੀ ਮਰਜ਼ੀ ਨਾ ਆ ਜਾ ਕੇ ਬਹਿ ਜਾਂਦੀ ਹੈ। ਇਸ ਤਰ੍ਹਾਂ ਮਨਮੁਖਾਂ ਦੀ ਹਾਲਤ ਹੈ। ਪੁੰਨ ਜੋ ਆਹਾਰ ਸੰਬੰਧ ਪ੍ਰਵੇਸ਼ ਕਰੇ ਜਰੈ ਨ ਅਜਰ ਉਹ ਕਲੇਦ ਖੇਦ ਭਾਰੀ ਹੈ, ਕਿਉਂਕਿ ਉਹ ਆਪ ਮਰਜ਼ੀ ਨਾਲ ਫਿਰਨ ਵਾਲੀ ਹੈ, ਆਪ ਉਧਰੀ ਹੈ। ਸੰਬੰਧ ਭਜਨ ਨਾਲ ਮਿਲ ਕੇ ਉਹ ਜਰੇ ਨਾ ਹਜਮ ਨਹੀਂ ਹੁੰਦੀ, ਉਹਨੂੰ ਪਚਦੀ ਨਹੀਂ, ਅਜਰ ਨਾਮ ਅਪਚਦਾ, ਉਹ ਕਲੇਦ ਨਾਮ ਡਾਕੀ ਦਾ, ਉਹ ਕਾਰੀ ਸ਼ਰਦ ਕਹਿ ਕਹਿ ਲਿਓ ਉਲਟੀ ਕਹਿ ਲਓ, ਖੇਦ ਦੁੱਖ ਵੱਧ ਸ਼ਿਕਾਰੀ ਵਧਾਉਣ ਮਰਜ਼ਾਦਾ ਤਰੀਕੇ, ਉਦਿਆਨ ਉਜਾੜ ਟਾਟੀ ਮੈਨੇ ਧੋਖੇ ਦੀ ਟੱਟੀ। ਜਿਵੇਂ ਸ਼ੇਰਾਂ ਦੇ ਸ਼ਿਕਾਰ ਲਈ ਬੱਕਰੇ ਵਗੈਰਾ ਦਾ ਬੰਨਣਾ, ਬਿਲਾਊ ਬਿੱਲਾ ਬਗ ਬਗਲਾ ਤੇਹੀ ਦੇਹਧਾਰੀ ਪੁਰਸ਼ ਜੀਵ ਜਿਹੜੇ, ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਸ਼ੁੱਧਤਾ ਪਵਿੱਤਰਤਾ ਤੋਂ ਹੀਣੀ ਗੰਦੀ ਮੱਖੀ ਜਿਹੜੀ ਮੋੜਿਆਂ ਵੀ ਨਹੀਂ ਮੁੜਦੀ ਅਤੇ ਮਨ ਮਰਜ਼ੀ ਨਾਲ ਜਿੱਥੇ ਜਾਂਦੀ ਉੱਥੇ ਜਾ ਕੇ ਬਹਿ ਜਾਂਦੀ ਹੈ। ਪੁੰਨ ਜੋ ਆਹਾਰ ਸੰਬੰਧ ਪ੍ਰਵੇਸ਼ ਕਰੇ ਜਰੈ ਨ ਅਜਰ ਉਹ ਕਲੇਦ ਖੇਦ ਭਾਰੀ ਹੈ। ਭਾਈ ਸਾਹਿਬ ਕਹਿੰਦੇ ਜੇ ਉਹ ਭੋਜਨ ਨਾਲ ਮਿਲ ਕੇ ਪੇਟ ਦੇ ਅੰਦਰ ਪ੍ਰਵੇਸ਼ ਕਰ ਜਾਏ, ਆਹਾਰ ਦੇ ਸੰਬੰਧ ਨਾਲ ਭੋਜਨ ਦੇ ਨਾਲ ਮਿਲ ਕੇ ਤਾਂ ਪਚਦੀ ਨਹੀਂ। ਅਪਚਿਆ ਹੁੰਦਾ ਕੀ ਹੈ? ਜਰੈ ਨ ਅਜਰ, ਅਜਰ ਨੂੰ ਜਰਦੀ ਨਹੀਂ, ਔਰ ਹੁੰਦਾ ਕੀ ਫਿਰ? ਉਹ ਕਲੇਦ ਖੇਦ ਭਾਰੀ ਹੈ, ਉਹ ਅਪਾਚਿਆ ਪਚਦੀ ਨਹੀਂ, ਸਗੋਂ ਉਲਟੀ ਉਹ ਕਲੇਦ ਮੈਨੇ ਉਲਟੀ ਕੈ ਕਰਾ ਕੇ ਭਾਰੀ ਦੁੱਖ ਦਿੰਦੀ ਹੈ, ਛਾਤੀ ਪੱਟੀ ਜਾਂਦੀ ਹੈ। ਕਿੰਨਾ ਕਲੇਸ਼ ਹੁੰਦਾ, ਕਿੰਨਾ ਦੁੱਖ ਹੁੰਦਾ। ਵਧਕ ਵਧਾਨ ਜੋ ਅਧਿਆਨ ਮੈਂ ਟਾਟੀ ਦਿਖਾਏ ਕਰੇ ਜੀਵ ਘਾਤ ਅਪਰਾਧੀ ਅਪਰਾਧ ਅਧਿਕਾਰੀ ਹੈ। ਭਾਈ ਸਾਹਿਬ ਅੱਗੇ ਦ੍ਰਿਸ਼ਟਾਂਤ ਦਿੰਦੇ ਆ ਜਿਸ ਪ੍ਰਕਾਰ ਵਧਕ ਜਿਹੜੇ ਸ਼ਿਕਾਰੀ ਲੋਕ ਆ, ਵਧਾਨ ਤਰੀਕੇ ਨਾਲ ਜਿਉਂ ਅਧਿਆਨ ਮੈਂ ਜਿਸ ਤਰ੍ਹਾਂ ਉਜਾੜ ਵਿੱਚ ਟਾਟੀ ਦਿਖਾਏ ਕਰੇ ਧੋਖੇ ਦੀ ਟੱਟੀ ਵਿਖਾ ਕੇ ਸ਼ਿਕਾਰ ਕਰਕੇ ਜੀਵ ਘਾਤ, ਜੀਵ ਘਾਤ ਅਪਰਾਧ ਅਧਿਕਾਰੀ ਹੈ, ਜੀਵ ਘਾਤ ਕਰਦੇ ਇਸ ਤਰ੍ਹਾਂ ਪਾਪ ਦੇ ਅਧਿਕਾਰੀ ਭਾਗੀ ਹਿੱਸੇਦਾਰ ਬਣ ਜਾਂਦੇ ਹਨ। ਹਿਰਦੇ ਬਿਲਾਓ ਅਰ ਨੈਣ ਬਗ ਧਿਆਨੀ ਪ੍ਰਾਣੀ ਕਪਟ ਸੁਨੇਹੀ ਦੇਰੀ ਅੰਤ ਹੋਏ ਖੁਆਰੀ ਹੈ। ਇਸ ਵਿਰਾਜ ਜਿਨ੍ਹਾਂ ਦੇ ਹਿਰਦੇ 'ਚ ਬਿਲੇ ਵਾਂਗ ਚੂਹਾ ਫੜਨ ਦੀ ਇੱਛਾ ਹਰ ਵੇਲੇ ਲੱਗੀ ਰਹਿੰਦੀ, ਅੱਖਾਂ ਮੀਟ ਕੇ ਉਹ ਬਗਲੇ ਵਰਗਾ ਧਿਆਨ ਕਰਦੇ ਹੈ। ਬਗ ਧਿਆਨੀ ਬਗਲੇ ਵਰਗਾ ਧਿਆਨ ਕਰਦੇ ਹੈ। ਪ੍ਰਾਣੀ ਪ੍ਰਾਣੀ ਕਪਟ ਸੁਨੇਹੀ ਦੇਰੀ ਅੰਤ ਹੋਏ ਖੁਆਰੀ ਹੈ। ਉਹਨਾਂ ਦਾ ਕਪਟ ਸੁਨੇਹੀ ਜੀਵ ਆ, ਉਹਨਾਂ ਪੁਰਸ਼ ਨੂੰ ਅੰਤ ਸਮੇਂ ਭਾਈ ਸਾਹਿਬ ਕਹਿੰਦੇ ਖੁਆਰੀ ਹੁੰਦੀ ਹੈ। ਜਿਸ ਤਰ੍ਹਾਂ ਮੱਖੀ ਮੋੜਿਆਂ ਨਹੀਂ ਮੁੜਦੀ, ਇਸ ਤਰ੍ਹਾਂ ਜਿਹੜੇ ਮਨੁੱਖ ਪੁਰਸ਼ ਆ ਉਹ ਬਦੋ ਬਦੀ ਸਾਧ ਸੰਗਤ ਵਿੱਚ ਕਿਸੇ ਲਿਹਾਜ਼ ਨਾਲ ਮੁਲਾਜ਼ਾਗਿਰੀ 'ਚ ਚਲੇ ਤਾਂ ਜਾਂਦੇ ਆ, ਪਰ ਉੱਥੇ ਸਮਾਈ ਨਹੀਂ ਕਰ ਸਕਦੇ। ਸਗੋਂ ਆਪਣੇ ਕੋਲ ਬੈਠੇ ਹੋਏ ਸਤਸੰਗੀਆਂ ਨੂੰ ਵੀ ਗਲੀ ਲਾ ਕੇ ਪਾਪਾਂ ਦੇ ਭਾਗੀ ਬਣਾਉਂਦੇ ਆ। ਦੂਜੇ ਜਿਹੜੇ ਸ਼ਿਕਾਰੀ ਲੋਕਾਂ ਨੂੰ ਆਪਣਾ ਮਤਲੂ ਕੱਢਣ ਲਈ ਸਿੱਖੀ ਦਾ ਸਵਾਂਗ ਧਾਰ ਲੈਂਦੇ ਆ ਅਤੇ ਭੋਲੇ ਭਾਲੇ ਸਿੱਖਾਂ ਨੂੰ ਠੱਗਦੇ ਆ, ਉਹ ਬਗਲ ਧਿਆਨੀ ਪੁਰਸ਼ ਜਿਹੜੇ ਆ ਅੰਤ ਸਮੇਂ ਨਰਕਾਂ ਦੀ ਯਾਤਰਾ ਰੂਪੀ ਦੁੱਖ ਭੋਗਦੇ ਆ। ਅੰਤ ਹੋਏ ਖੁਆਰੀ, ਅੰਤ ਸਮੇਂ ਉਹਨਾਂ ਨੂੰ ਖੁਆਰੀ ਹੁੰਦੀ ਹੈ। ਗਊਮੁਖ ਬਾਗ ਜੈਸੇ ਵਸੇ ਮ੍ਰਿਗਮਾਲ ਵਿਖੇ ਕੰਗਣਾ ਪਹਿਰ ਜੋ ਬਲਈਆ ਖਗ ਮੋਹੀ। ਗਊਮੁਖ ਗਈ ਗਾਂ ਦੇ ਮੂੰਹ ਵਰਗੇ ਮੂੰਹ ਵਾਲੇ ਸ਼ੇਰ, ਉਹ ਆਦਮੀ ਦੇ ਮੂੰਹ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਅਤੇ ਗਰੀਬੀ ਦੀਆਂ ਗੱਲਾਂ ਕਰਦੇ ਆ ਅਤੇ ਮੌਕਾ ਪਾ ਕੇ ਉਹ ਪੁਰਸ਼ ਨੂੰ ਸਮੂਲ ਚਾਹੇ ਖਾ ਜਾਣ। ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਗਊਮੁਖੇ ਬਾਗ ਕਿਹਾ। ਕੰਗਣਾ ਪੈਰ ਬਲਈਆ, ਜਿਵੇਂ ਬਿੱਲੀ ਦੇ ਗਲ ਵਿੱਚ ਟੋਕਰੀ ਦਾ ਗੋਲ ਗੋਲ ਜਿਹੜਾ ਘੇਰਾ ਸੀ ਨਾ ਉਹ ਪੈ ਗਿਆ, ਜਿਸ ਕਰਕੇ ਉਹ ਤੋਂ ਦੌੜਿਆ ਨਾ ਜਾਏ। ਉਹ ਫਿਰ ਹੌਲੀ ਹੌਲੀ ਤੁਰਨ ਲੱਗੀ। ਜਾਰਮਾਂ ਨੇ ਪੁੱਛਿਆ, ਮਾਸੀ ਅੱਜ ਇਸ ਤਰ੍ਹਾਂ ਕਿਉਂ ਤੁਰਦੀ? ਅਤੇ ਬਿੱਲੀ ਨੇ ਕਿਹਾ, ਮੈਂ ਕੇਦਾਰਨਾਥ ਗਈ ਸੀ, ਉੱਥੇ ਇਸ਼ਨਾਨ ਕਰਕੇ ਹੁਣ ਵੈਸ਼ਨੂੰ ਵਰਤ ਨੂੰ ਧਾਰਨ ਕਰ ਲਿਆ, ਉਹਦੀ ਇਹ ਨਿਸ਼ਾਨੀ ਰੂਪ ਕੜਾ ਮੇਰੇ ਗਲ ਵਿੱਚ ਪਿਆ ਆ। ਹੁਣ ਤਾਂ ਮੈਂ ਹੌਲੀ ਹੌਲੀ ਇਸ ਵਾਸਤੇ ਤੁਰਦੀ ਹਾਂ ਕਿ ਮੇਰੇ ਪੈਰਾਂ ਹੇਠਾ ਕੇ ਕੀੜੇ ਮਕੌੜੇ ਬਣਾ ਮਰ ਜਾਣ, ਮੈਂ ਪਾਪ ਤੋਂ ਡਰਦੀ ਹਾਂ। ਇਸ ਤਰ੍ਹਾਂ ਇਹਨੇ ਗੱਲਾਂ ਕਰਦੀ ਕਰਦੀ ਜਿਹੜੀ ਜਾਨਵਰਾਂ ਦੇ ਕੋਲ ਪਹੁੰਚ ਗਈ। ਫਿਰ ਕੋਈ ਝਾਪਟ ਨਾਲ ਪੰਜ ਚਾਰ ਕੀੜੀਆਂ ਕਬੂਤਰ ਮਾਰ ਕੇ ਸ਼ਿਕਾਰ ਕਰ ਲਿਆ। ਇਸੇ ਤਰ੍ਹਾਂ ਜਿਹੜੇ ਪੁਰਸ਼ ਸਾਧਾਂ ਦਾ ਸਵਾਂਗ ਧਾਰ ਲੈਂਦੇ ਸਾਧੂ ਹੁੰਦੇ ਨਹੀਂ, ਉਹ ਕੀ ਕਰਦੇ? ਚੋੜੀ ਤਾੜਾ ਡਾਕਾ ਮਾਰਦੇ। ਉਹਨਾਂ ਨੂੰ ਕਹੀਦਾ ਕਿ ਕੰਗਣਾ ਧਾਰੀ ਬਿੱਲੀ ਹੈ, ਪੰਚ ਬਟਵਾਰੇ ਭੇਖਧਾਰੀ, ਪੈਂਚਾਂ ਦਾ ਭੇਖ ਧਾਰਨ ਵਾਲੇ ਡਾਕੂ ਆ, ਬਟਵਾਰਾ ਨਾਲ ਡਾਕੂ ਆ, ਜਿਹੜੇ ਬਦੋ ਬਦੀ ਦੇ ਪੈਂਚ ਬਣ ਕੇ ਨਾ ਡਾਕੇ ਮਾਰਦੇ ਆ। ਭਾਈ ਸਾਹਿਬ ਨੇ ਇਸ ਤਰ੍ਹਾਂ ਗਊ ਮੂੰਹਾਂ ਸ਼ੇਰ ਹਰਨਾਂ ਦੀ ਡਾਰ ਚਾ ਕੇ ਨਾ ਅੰਤ ਨੂੰ ਵਸਾਹ ਦੇ ਕੇ ਸ਼ਿਕਾਰ ਕਰਦਾ। ਜਿਸ ਤਰ੍ਹਾਂ ਬਿੱਲੀ ਕਦਾਰ ਕੰਗਣਾ ਪਾ ਕੇ ਪੰਛੀ ਨੂੰ ਧੋਖੇ ਨਾਲ ਮਾਰਦੀ ਹੈ, ਇਸ ਤਰ੍ਹਾਂ ਪਖੰਡੀਆਂ ਦੀ ਹਾਲਤ ਹੈ। ਜੈਸੇ ਬਗ ਧਿਆਨ ਧਾਰ ਕਰਤ ਆਹਾਰ ਮੀ ਗਨ ਕਾ ਸ਼ਿੰਗਾਰ ਸਜ ਬੇਵਿਚਾਰ ਜੋਹੀ। ਭਾਈ ਸਾਹਿਬ ਨੇ ਜਿਸ ਤਰ੍ਹਾਂ ਬਗਲਾ ਜਿਹੜਾ ਉਹ ਜਾਨਵਰ ਨੂੰ ਫੜਨ ਵਾਸਤੇ ਧਿਆਨ ਲਾ ਕੇ ਬਹਿ ਜਾਂਦਾ ਅਤੇ ਕੋਲ ਆਈ ਜਿਹੜੀ ਮੱਛੀ ਹੈ ਝਟਪਟ ਉਹਦਾ ਭੋਜਨ ਕਰ ਲੈਂਦਾ। ਇਸੇ ਤਰ੍ਹਾਂ ਕੰਜਰੀ ਜਿਹੜੀ ਹੈ ਗਨਕਾ 16 ਪ੍ਰਕਾਰ ਦੇ ਸ਼ਿੰਗਾਰ ਕਰਦੀ ਹੈ, ਸ਼ਿੰਗਾਰਾਂ ਨੂੰ ਸਜਾ ਕੇ ਬੇਵਿਚਾਰ ਕਮਾਉਣ ਲਈ ਦੁਰਾਚਾਰੀ ਪੁਰਸ਼ਾਂ ਦਾ ਬੇਵਿਚਾਰ ਜੋ ਹੈ ਸ਼ਿੰਗਾਰ ਨੂੰ ਸਾਜ ਕੇ ਬੇਵਿਚਾਰ ਦਾ ਰਸਤਾ ਦੇਖਦੀ ਹੈ, ਬੇਵਿਚਾਰੀ ਪੁਰਸ਼ਾਂ ਨੂੰ ਜੋ ਹੈ ਉਹਨਾਂ ਦੇ ਰਾਹ ਵੇਖਦੀ ਹੈ। ਪੰਚ ਬਟਵਾਰੇ ਭੇਖਧਾਰੀ ਜਿਉਂ ਸੰਗਾਤੀ ਹੋਏ ਅੰਤ ਫਾਸੀ ਡਰ ਮਾਰੇ ਦਰੋਹੇ ਕਰ ਦਰੋਹੀ। ਭਾਈ ਸਾਹਿਬ ਜਿਸ ਤਰ੍ਹਾਂ ਪੈਂਚਾਂ ਦਾ ਭੇਖਤਾ ਨਾਲ ਜਿਹੜੇ ਡਾਕੂ ਉਹ ਸ਼ਿਕਾਰੀ ਹੋ ਜਾਂਦੇ, ਅੰਤ ਸਮੇਂ ਆਪਣੇ ਉੱਤੇ ਜਿਹੜੇ ਵਿਸ਼ਵਾਸ ਕਰਨ ਵਾਲਿਆਂ ਦੇ ਗਲ ਵਿੱਚ ਫਾਂਸੀ ਪਾ ਕੇ ਮਾਰ ਸੁੱਟਦੇ। ਫਿਰ ਦਗਾ ਦਰੋਹ ਮੈਨੇ ਦਗਾ ਠੱਗੀ ਮਾਰਦੇ ਆ ਕਮਾਉਂਦੇ ਆ, ਦਰੋਹ ਕਰ ਦਰੋਹੀ ਦਰੋਹ ਕਰਕੇ ਉਹਨਾਂ ਨੂੰ ਦਰੋਹ ਛਲ ਧੋਖਾ ਕਰਕੇ ਮਾਰਦੇ ਆ। ਦਰੋਹ ਨਾਮ ਦਗੇ ਦਾ, ਅਤੇ ਦਰੋਹੀ ਠੱਗੀ ਮਾਰਦੇ ਆ। ਕਪਟ ਸਨੇਕ ਹੈ ਮਿਲਤ ਸਾਧ ਸੰਗਤ ਮੈਂ, ਚੰਦਨ ਸੁਗੰਧ ਬਾਂਸ ਗਠੀਲੋ ਨਾ ਬੋਏ। ਹੁਣ ਅੱਗੇ ਪੰਜ ਸਾਲ ਦਸ਼ਟਾਂਤ ਦਿੰਦੇ, ਜਿਸ ਤਰ੍ਹਾਂ ਕਹਿੰਦੇ ਜਿਹੜੇ ਪੁਰਸ਼ ਕਪਟ ਛਾਲ ਕਰਕੇ ਸਨੇਹ ਕਰਕੇ ਕਰਦੇ ਆ, ਅੰਦਰ ਕਪਟ ਰੱਖਦੇ, ਸਾਧ ਸੰਗ ਜਾ ਕੇ ਮਿਲਦੇ ਆ, ਉਹਨਾਂ ਦੇ ਅੰਦਰ ਸਤਿਗੁਰਾਂ ਦੀ ਭਗਤੀ ਪ੍ਰਵੇਸ਼ ਨਹੀਂ ਕਰਦੀ। ਭਾਈ ਸਾਹਿਬ ਕਹਿੰਦੇ ਜਿਵੇਂ ਗੰਢਾਂ ਵਾਲੇ ਬਾਂਸ ਨੂੰ ਚੰਦਨ ਦੀ ਜਿਹੜੀ ਵਾਸ਼ਨਾ ਸੁਗੰਧੀ ਵਾਲਾ ਨਹੀਂ ਕਰ ਸਕਦੀ, ਕਿਉਂਕਿ ਬਾਂਸ 'ਚ ਪੰਜ ਦੋਸ਼ ਹੈ ਕਿ ਮੈਂ ਉੱਚਾ ਆ, ਵਿੱਚੋਂ ਪੁੱਲ ਆਇਆ, ਗੰਢਾ ਆ, ਸਿਲਤਾ ਆ, ਫੁੱਲ ਘਾਤੀ ਹੈ, ਪੰਜ ਦੋਸ਼। ਅਤੇ ਬੰਦਿਆਂ 'ਚ ਵੀ ਕਿ ਮੈਂ ਸਾਰਿਆਂ ਨੂੰ ਉੱਚਾ, ਮੇਰੀ ਜਾਤੀ ਉੱਚੀ ਹੈ, ਵਰਨ ਆਸ਼ਰਮ ਦੀਆਂ ਗੰਢਾਂ, ਗਿਆਨ ਤੋਂ ਹੀਣਾ ਪੋਲਾ, ਈਰਖਾ ਦੀਆਂ ਸਿਲਤਾਂ, ਆਪਣੀ ਕੁੱਲ ਨਾਲ ਗਦਾਰੀ ਕਰਨੀ ਕੁੱਲ ਘਾਤੀ ਹੈ, ਉਹਨੂੰ ਵੀ ਸੰਗ 'ਚ ਕੁਝ ਨਹੀਂ ਲੱਗਦਾ। ਆਦਿ ਹੀ ਅਧਾਨ ਵਿਖੇ ਹੋਏ ਨਿਰਮਾਣ ਪ੍ਰਾਣੀ, ਦਸ ਮਾਸ ਗਣਤ ਹੀ ਗੰਧ ਵਿਹਾਤ। ਭਾਈ ਸਾਹਿਬ ਕਹਿੰਦੇ ਪਹਿਲਾਂ ਪ੍ਰਾਣੀ ਅਧਾਨ, ਗਰਭ ਦੇ ਵਿੱਚ ਹੀ ਤਾਂ ਨਿਰਮਾਣ ਹੁੰਦਾ, ਉਹ ਨਿੰਮਣ ਦੀ ਕਿਰਿਆ ਹੁੰਦੀ ਹੈ। ਫਿਰ ਦਿਨ ਗਿਣਦਿਆਂ ਗਿਣਦਿਆਂ ਦਸ ਮਹੀਨੇ ਜਿਹੜੇ, ਦਸ ਮਾਸ ਗਣਤ ਹੀ ਗੰਧ ਵਿਹਾਤ ਹੈ, ਗਿਣਦਿਆਂ ਗਿਣਦਿਆਂ ਵਿਹਾਤ ਮੈਨੇ ਬੀਤ ਜਾਂਦੇ ਆ। ਜਨਮ ਸੁੱਤ ਸਭ ਕੁਟੰਬ ਆਨੰਦਮਈ, ਬਾਲ ਬੁੱਧ ਗਣਤ ਬਤੀਤ ਨੇ ਸਪਰਾਤ। ਭਾਈ ਸਾਹਿਬ ਕਹਿੰਦੇ ਜਦੋਂ ਫਿਰ ਬੱਚਾ ਜੰਮਦਾ, ਸਾਰਾ ਪਰਿਵਾਰ ਜਿਹੜਾ ਬੜਾ ਖੁਸ਼ ਹੋ ਜਾਂਦਾ, ਆਨੰਦ ਰੂਪ ਹੋ ਜਾਂਦਾ। ਫਿਰ ਬਾਲ ਬੁੱਧ ਦੀ ਜਿਹੜੀ ਉਮਰ ਆ ਉਹ ਨਿਸਪ੍ਰਾਂਤ ਰਾਤ ਦਿਨ ਗਿਣਦਿਆਂ ਗੁਜ਼ਰ ਜਾਂਦੀ ਹੈ। ਬਾਲ ਬੁੱਧ ਗਣਤ ਬਤੀਤ ਨਿਸਪ੍ਰਾਤ ਹੈ, ਰਾਤ ਦਿਨ ਨਿਸ ਰਾਤ ਪ੍ਰਾਤ ਦਿਨ ਗਿਣਦਿਆਂ ਬੀਤ ਜਾਂਦੀ। ਪੜਤ ਬਿਆਈਅਤ ਜੋਬਨ ਮੈਂ ਭੋਗ ਵੇਖੇ, ਬਨਜ ਵਿਵਹਾਰ ਕੇ ਬਥਾਰ ਲਪਟਾਤ। ਫਿਰ ਉਹਨੂੰ ਪੜ੍ਹਾਉਂਦੇ ਆ, ਪੜ੍ਹਦਾ ਜਦੋਂ ਹੁਣ ਪੇ ਯੋਗ ਹੋ ਗਿਆ, ਫਿਰ ਵਿਆਹ ਜਾਂਦਾ। ਜਦੋਂ ਜਵਾਨ ਉਮਰਾਂ ਵਿੱਚ ਫਿਰ ਵਿਸ਼ੇ ਭੋਗਾਂ 'ਚ ਲੱਗ ਕੇ ਬਣਜ ਵਿਹਾਰਾਂ ਦੇ ਵਿਸਥਾਰ ਕਰਨ ਵਿੱਚ ਲਪਟ ਜਾਂਦਾ, ਲਪਟਾਤ ਹੈ। ਅਤੇ ਹੁਣ ਵਿਹਾਰ ਕਰੀਏ, ਪੈਸੇ ਕਮਾਈਏ, ਗ੍ਰਹਿਸਥ ਚਲਾਈਏ, ਇੱਧਰ ਲੱਗ ਜਾਂਦਾ। ਬੜਤਾ ਵਿਆਜ ਕਾਜ ਗਣਤ ਅਵਧ ਬੀਤੀ, ਗੁਰ ਉਪਦੇਸ਼ ਬਿਨ ਜੰਮਪੁਰ ਜਾਤ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਪਿਛਲੇ ਕਰਮਾਂ ਰੂਪ ਇਹ ਮੂਲ ਜਿਹੜਾ ਸੰਚਿਤ ਕਰਮਾਂ ਦਾ ਕਿਰਿਆਮਨ ਕਰਮ ਰੂਪੀ ਵਿਆਜ ਜਿਹੜਾ ਉਹ ਵਧੀ ਜਾਂਦਾ, ਵੱਧਦਾ ਜਾਂਦਾ। ਕੰਮਾਂ 'ਚ ਲੱਗੇ ਹੋਏ ਦੇ ਦਿਨ ਮਹੀਨੇ ਬਰੇ ਗਿਣਦਿਆਂ ਸਾਰੀ ਉਮਰ ਬੀਤ ਜਾਂਦੀ, ਇੱਧਰ ਲੱਗਦਾ ਨਹੀਂ ਭਲੇ ਪਾਸੇ। ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਰਹਿਣ ਕਰਕੇ ਜਿਹੜਾ ਪ੍ਰਾਣੀ ਹੈ, ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਰਾ ਸਮਾਂ ਵਿਅਰਥ ਬਤੀਤ ਕਰਕੇ ਕੀਤੇ ਕਰਮਾਂ ਦਾ ਫਲ ਭੋਗਣ ਲਈ ਜੰਮਪੁਰ ਜਾਤ ਹੈ, ਜੰਮ ਦੀ ਪੁਰੀ ਨੂੰ ਚਲੇ ਜਾਂਦਾ, ਅਬਦ ਨਾਮ ਉਮਰ ਦਾ। ਵੱਧਦਾ ਵਿਆਜ, ਇਹ ਫਿਰ ਜਿਹੜਾ ਵਿਆਜ ਵੱਧਦਾ ਜਾਂਦਾ, ਕੰਮਾਂ 'ਚ ਲੱਗੇ ਹੋਏ ਦੇ ਮਹੀਨੇ ਬਰੇ ਹੈ ਬੀਤ ਜਾਂਦੇ, ਉਮਰ ਮੁੱਕ ਜਾਂਦੀ, ਫਿਰ ਖਾਲੀ ਹੱਥ ਆਇਆ ਅਤੇ ਖਾਲੀ ਹੱਥ ਉੱਡ ਗਿਆ। ਜੈਸੇ ਚੱਕੀ ਚੱਕਵਾ ਬੰਧਕ ਕਤਰ ਕੀਨੇ, ਪਿੰਜਰੀ ਮੈਂ ਵਸੇ ਨਿਸ ਦੁੱਖ ਸੁੱਖ ਮਾਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਤਰ੍ਹਾਂ ਜਿਹੜਾ ਫੰਦਕ ਸ਼ਿਕਾਰੀ ਹੈ ਚਿੜੀਆਂ ਨੂੰ ਮਾਰਨ ਵਾਲਾ, ਚੱਕਵੀ ਉਹਨੂੰ ਇਕੱਠੇ ਕਰ ਦਿੰਦਾ, ਉਹਦਾ ਪਿੰਜਰੇ ਵਿੱਚ ਵੱਸਦੇ ਹੋਏ ਰਾਤ ਦੇ ਸਮੇਂ ਦੇ ਵਿਛੋੜੇ ਰੂਪ ਦੁੱਖ ਦੀ ਥਾਂ 'ਤੇ ਸੁੱਖ ਮਾਣਦੇ। ਅਥਵਾ ਕੀ ਹੈ, ਚੱਕਵੀ ਦਾ ਰਾਤ ਸਮੇਂ ਵਿਛੋੜਾ ਹੋ ਜਾਣਾ ਕੁਦਰਤੀ ਸੀ, ਪਰ ਪਿੰਜਰੇ ਵੀ ਵਿਛੋੜਾ ਨਹੀਂ ਹੁੰਦਾ, ਪਾਇਆ ਤਾਂ ਬੰਨਣੇ ਸੀ ਪਰ ਉਹਨਾਂ ਦਾ ਵਿਛੋੜਾ ਦੂਰ ਹੋ ਗਿਆ। ਪਿੰਜਰੀ ਮੈਂ ਵਸੇ, ਪਿੰਜਰੇ 'ਚ ਵਸਦੇ ਨਿਸ ਦੁੱਖ ਸੁੱਖ ਮਾਨੇ ਹੈ। ਪਿੰਜਰੇ ਦੇ ਵਿੱਚ ਫਿਰ ਉਹਨਾਂ ਨੂੰ, ਹਾਂਜੀ, ਉਵੇਂ ਤਾਂ ਚੱਕਵੀ ਦਾ ਰਾਤ ਵਿਛੋੜਾ ਹੋ ਜਾਣਾ ਕੁਦਰਤੀ ਗੱਲ ਹੈ, ਪਰ ਪਿੰਜਰੇ ਵਿਛੋੜਾ ਨਹੀਂ ਹੁੰਦਾ। ਪਿੰਜਰੀ ਮੈਂ ਵਸੇ ਨਿਸ ਰਾਤ ਨੂੰ ਵਸਦੇ ਦੁੱਖ ਸੁੱਖ ਮਾਨੇ ਹੈ। ਉਹ ਦੁੱਖ ਸੁੱਖ ਨੂੰ ਨਹੀਂ ਮੰਨਦੇ ਹਨ। ਕਿਉਂਕਿ ਪਿੰਜਰੇ 'ਚ ਵਿਛੋੜਾ ਨਹੀਂ ਹੁੰਦਾ, ਚੱਕ ਵੀ ਰਾਤ ਦੇ ਸਮੇਂ ਵਿਛੋੜਾ ਹੋਣਾ ਇਹਨਾਂ ਦਾ ਕੁਦਰਤੀ ਹੈ। ਜੈਸੇ ਚੱਕ ਵੀ ਚੱਕ ਬੰਦ ਅਕੱਤਰ ਕੀ ਨਹੀਂ ਸ਼ਿਕਾਰ ਇਕੱਠੇ ਕਰ, ਪਿੰਜਰੀ ਮੈਂ ਪਿੰਜਰੇ ਰਹਿ ਨਿਸ ਦੁੱਖ ਸੁੱਖ ਮਾਨੇ ਹੈ, ਪਰ ਉਹ ਹੈ ਤਾਂ ਦੁੱਖ ਪਰ ਸੁੱਖ ਮੰਨਦੇ ਆ ਕਿਉਂਕਿ ਵਿਛੋੜਾ ਨਹੀਂ ਹੁੰਦਾ। ਕਹਿਤ ਪਰਸਪਰ ਕੋਟ ਸੁਰਜਨ ਵਾਰੋ ਓਟ ਦੁਰਜਨ ਪਰ ਜਾਹੇ ਗਹਿਆਨੇ। ਭਾਈ ਸਾਹਿਬ ਦੱਸਦੇ ਦੋਵੇਂ ਆਪੋ ਵਿੱਚ ਰਹਿੰਦੇ ਆ, ਓਟ ਜਿਹੜੀ ਹੈ ਉਸ ਭਲੇ ਪੁਰਸ਼ ਉੱਤੋਂ ਕਰੋੜਾਂ ਵੇਰੀ ਬਾਹਰਨੇ ਵਿਲਿਹਾਰਨੇ ਹੁੰਦੇ ਆ ਵੀ ਜਿਸ ਬੁਰੇ ਪੁਰਸ਼ ਨੇ ਸਾਨੂੰ ਫੜ ਕੇ ਸ਼ਹਿਰ ਵਿੱਚ ਲੈ ਆਉਂਦਾ, ਅਥਵਾ ਜਿਹੜਾ ਚੱਕ ਵਾ ਚੱਕ ਵੀ ਸੀ ਉਸ ਫੰਦਕ ਨੂੰ ਭਲਾ ਪੁਰਸ਼ ਕਹਿੰਦੇ ਆ, ਭਾਵੇਂ ਹੈ ਤਾਂ ਬੁਰਾ ਸੀ ਉਹਨੂੰ ਫੜ ਜੂ ਲਿਆ, ਪਰ ਉਹਨਾਂ ਪੰਛੀਆਂ ਲਈ ਉਹਦਾ ਫੜ ਕੇ ਲਿਆਉਣਾ ਸੰਯੋਗ ਦਾ ਕਾਰਨ ਹੋ ਗਿਆ। ਇਸ ਕਰਕੇ ਕਹਿੰਦੇ ਉਹਦੀ ਜਿਹੜੀ ਬਰਿਆਈ ਸੀ ਉਹਨਾਂ ਵਾਸਤੇ ਭਲਿਆਈ ਹੋ ਗਈ, ਉਸਨੇ ਦਿੱਤਾ ਸੀ ਦੁੱਖ ਪਰ ਉਹਨਾਂ ਲਈ ਸੁੱਖ ਹੋ ਗਿਆ। ਪਿੰਜਰੇ ਜਿਹੜਾ ਪਾਇਆ ਹੈ ਤਾਂ ਦੁੱਖ ਪਰ ਇਕੱਠੇ ਹੋਣ ਕਰਕੇ ਹਾਂਜੀ ਸੁੱਖ ਹੋ ਗਿਆ। ਸਿਮਰਨ ਮਾਤਰ ਕੋਟ ਆਪਦਾ ਸੰਪਦਾ ਕੋਟ ਸੰਪਦਾ ਆਪਦਾ ਕੋਟ ਪ੍ਰਭ ਵਿਸਰਾਨੇ। ਭਾਈ ਸਾਹਿਬ ਦੱਸਦੇ ਇਸੇ ਪ੍ਰਕਾਰ ਨਿਰੰਕਾਰ ਦੇ ਸਿਮਰਨ ਮਾਤਰ ਨਾਲ ਕਰੋੜਾਂ ਜਿਹੜੀਆਂ ਬਿਪਤਾ ਉਹ ਵੀ ਸੰਪਦਾ ਹੋ ਜਾਣੀ ਹੈ, ਔਰ ਕਰੋੜਾਂ ਸੰਪਦਾ ਵੀ ਆਪਦਾ ਦੇ ਸਮਾਨ ਹੈ, ਜਿਹਨਾਂ ਸੰਪਦਾ 'ਚ ਲੱਗਿਆਂ ਨੂੰ ਪਰਮੇਸ਼ੁਰ ਭੁੱਲ ਜਾਂਦਾ। ਉਹ ਜਿਹੜੀ ਸੰਪਦਾ ਜਾਇਦਾਦ ਤਾਂ ਮਿਲ ਗਈ ਪਰ ਉਹਨਾਂ ਸਮੱਗਰੀਆਂ 'ਚ ਲੱਗ ਕੇ ਪਰਮਾਤਮਾ ਭੁਲਾ ਤਾ ਉਹ ਦੁੱਖ ਰੂਪ ਹੋ ਗਈ। ਸਤ ਰੂਪ ਸਤਨਾਮ ਸਤਿਗੁਰ ਗਿਆਨ ਧਿਆਨ ਸਤਿਗੁਰ ਰਾਮਤ ਸਤਿਗੁਰ ਮਤ ਸਤ ਸਤ ਕਰ ਮੰਨੇ ਹੈ। ਭਾਈ ਗੁਰਦਾਸ ਸਾਹਿਬ ਦੱਸਦੇ ਆ ਉਹਦਾ ਰੂਪ ਸੱਤ ਆ, ਉਹਦਾ ਨਾਮ ਵੀ ਸੱਤ ਆ, ਐਸੇ ਸਤਿਗੁਰਾਂ ਦਾ ਗਿਆਨ ਧਿਆਨ ਵੀ ਸੱਤ ਆ, ਔਰ ਸਤਿਗੁਰਾਂ ਦੀ ਸਿੱਖਿਆ ਨੂੰ ਵੀ ਉਹ ਸੱਤ ਕਰਕੇ ਜਾਣਦੇ ਆ। ਟਾ ਅਤੇ ਤਾਸ ਸਵਰਣੀ ਅੱਖਰ ਹੋਣ ਕਰਕੇ ਓਟ ਦਾ ਓਤ ਹੋ ਕੇ ਇਹਦਾ ਅਰਥ ਓਸ ਓਸ ਅਤੇ ਉਸ ਹੁੰਦਾ ਹੈ। ਪੁੰਨ ਕਤ ਪੰਚ ਤਤ ਮੇਲ ਖੇਲ ਹੋਏ ਕੈਸੇ ਭਰਮ ਤਾਂ ਨੇਕ ਜੋ ਕੁਟੰਬ ਸੰਯੋਗ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਪੁੰਨ ਕਥ ਫਿਰ ਕਦੋਂ ਇਹ ਮੂਲਕ ਮਨੁੱਖ ਜਨਮ ਪ੍ਰਾਪਤ ਹੋਏਗਾ, ਜਨਮ ਨਿਰਮੋਲ ਹੋਏ, ਇਹ ਬੜਾ ਨਿਰਮੋਲਕ ਹੈ ਅਮੋਲਕ। ਦ੍ਰਿਸ਼ਟ ਸ਼ਬਦ ਸੁਰਤ ਰਸ ਕਸ ਭੋਗ ਹੈ, ਜਿਸ ਵੀ ਕਹਿੰਦੇ ਅੱਖਾਂ ਨਾਲ ਦੇਖਦਾ, ਕੰਨਾਂ ਨਾਲ ਸ਼ਬਦ ਸੁਣਦਾ, ਸੁਰਤ ਨਾਲ ਭਲਾ ਬੁਰਾ ਸਮਝਦਾ, ਰਸਨਾ ਨਾਲ ਰਸ ਕਾ ਸਵਾਦ ਲੈਂਦਾ, ਤਵਚਾ ਨਾਲ ਪੇਸ਼ੇ ਭੋਗਦੇ ਆਨੰਦ ਮਾਣਦਾ, ਚਮੜੀ ਨਾਲ ਪੁੰਨ ਕਤ ਸਾਧ ਸੰਗ ਚਰਨ ਸਰਨ ਗੁਰ ਗਿਆਨ ਧਿਆਨ ਸਿਮਰਨ ਪ੍ਰੇਮ ਮੱਧ ਪ੍ਰਯੋਗ। ਭਾਈ ਸਾਹਿਬ ਕਹਿੰਦੇ ਫਿਰ ਕਦੋਂ ਇਹਨੂੰ ਸਾਧ ਸੰਗ ਪ੍ਰਾਪਤ ਹੋਗੀ, ਜਿਹੜੀ ਸਾਧ ਸੰਗਤ ਵਿੱਚ ਸਤਿਗੁਰੂ ਦੀ ਚਰਨ ਛਰਨ ਹੋ ਕੇ ਗਿਆਨ ਧਿਆਨ ਸਿਮਰਨ ਕਰਨਾ ਪ੍ਰੇਮ ਰੂਪ ਮੱਧ ਜਿਹੜਾ ਅੰਮ੍ਰਿਤ ਦਾ ਪ੍ਰਯੋਗ ਮੈਨੇ ਸੇਵਨ ਕਰਦਾ ਹੈ, ਗ੍ਰਹਿਣ ਕਰਦਾ ਹੈ। ਸਫਲ ਜਨਮ ਗੁਰਮੁਖ ਸੁਖ ਫਲ ਚਾਕ ਜੀਵਨ ਮੁਕਤ ਹੋਏ ਲੋਕ ਮੈਂ ਅਲੋਕ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਗੁਰਬਾਣੀ ਵਿੱਚ ਰੂਪ ਸੁਖ ਫਲ ਚੱਖਦਾ ਆ, ਔਰ ਲੋਕਾਂ ਵਿੱਚ ਰਹਿੰਦਾ ਹੋਇਆ ਲੋਕਾਂ ਤੋਂ ਰਹਿਤ ਰਹਿੰਦਾ ਉਹ ਜੀਵਨ ਮੁਕਤ ਹੋ ਜਾਂਦਾ, ਉਹਦਾ ਜਨਮ ਸਫਲ ਹੈ। ਗੁਰਮੁਖਾਂ ਦਾ ਅਰਥ ਹੈ ਜਿਹੜੇ ਗੁਰੂ ਦੇ ਮੁਖ ਤੋਂ ਉਚਾਰੀ ਹੋਈ, ਹਾਂਜੀ ਇਸ ਕਰਕੇ ਗੁਰਮੁਖ ਦਾ ਗੁਰਬਾਣੀ ਅਰਥ ਕੀਤਾ। ਰਚਨ ਚਰਿੱਤਰ ਚਿੱਤਰ ਬਿਸਮ ਚਿੱਤਰਪਨ ਚਿੱਤਰੈ ਚਿੱਤੈ ਚਿੱਤੈ ਚਿਤੇਰਾ ਉਰਾਨੀ। ਚਿੱਤਰ ਨਾਮ ਹੁੰਦਾ ਤਸਵੀਰ ਦਾ, ਚਿੱਤਰ ਹੈ ਫੋਟੋ ਵੱਲ, ਚਿੱਤੈ ਚਿੱਤੈ ਵੇਖਦਿਆਂ ਵੇਖਦਿਆਂ, ਚਿਤੇਰਾ ਮੈਨੇ ਜਿਹੜਾ ਚਿੱਤਰਕਾਰ ਫੋਟੋ ਬਣਾਉਣ ਵਾਲਾ। ਭਾਈ ਸਾਹਿਬ ਸਮਝਾਉਂਦੇ ਆ ਰਚਨਾ ਦੇ ਚਰਿੱਤਰਾਂ ਦਾ ਜਿਹੜਾ ਚਿੱਤਰ ਹੈ ਅਸਚਰਜ ਹੈ, ਇਹ ਬੜਾ ਅਨੋਖਾ ਜਿਹਾ ਜੀ। ਇਸ ਚਿੱਤਰ ਜਲ ਦੇਖਦਿਆਂ ਦੇਖਦਿਆਂ ਇਹਦੇ ਰਚਨਾ ਦਾ ਜਿਹੜਾ ਧਿਆਨ ਹੈ ਉਹ ਕੁਦਰਤੀ ਇਨਸਾਨ ਦੇ ਹਿਰਦੇ ਵਿੱਚ ਆ ਜਾਂਦਾ। ਬਚਨ ਵਿਵੇਕ ਟੇਕ ਏਕ ਹੀ ਅਨੇਕ ਮੇਕ ਸੁਣ 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 ਧੁਨ ਜੰਤਰ ਜੰਤਰ ਧਾਰੀ ਉਨਵਾਨੀ। ਭਾਈ ਸਾਹਿਬ ਸਮਝਾਉਂਦੇ ਆ ਕਿ ਬਚਨ ਦੀ ਵਿਚਾਰ ਵਿੱਚ ਉਸ ਇੱਕ ਦੀ ਓਟ ਹੈ ਔਰ ਇੱਕ ਅਨੇਕਾਂ ਵਿੱਚ ਇਸ ਤਰ੍ਹਾਂ ਮਿਲ ਰਿਹਾ ਜਿਸ ਤਰ੍ਹਾਂ ਜੰਤਰ ਵਿੱਚ ਜੰਤਰਧਾਰੀ ਦੀ ਧੁਨੀ ਜਿਹੜੀ ਸੁਣੀ ਜਾਂਦੀ ਵਿਚਾਰੀ ਜਾਂਦੀ ਹੈ, ਅਨੁਮਾਨੀ ਇਵੇਂ ਨਹੀਂ ਵਿਚਾਰੀ ਜਾਂਦੀ ਹੈ। ਅਸਨ ਵਸਨ ਧਨ ਸਰਵ ਨਿਧਾਨ ਦਾਨ ਕਰਨ ਨਿਧਾਨ ਸੁਖਦਾਈ ਪਹਿਚਾਨੀ। ਭਾਈ ਸਾਹਿਬ ਸਾਰੇ ਨਿਧਾਨ ਖਜਾਨੇ ਅਸਨ ਭੋਜਨ ਕੱਪੜੇ ਧਨ ਦਾ ਦਾਨ ਕਰਦਾ, ਉਹ ਪਰਮੇਸ਼ੁਰ ਕਹਿਦਾ ਕਿਰਪਾ ਧਨ ਦਾਨ ਖਜ਼ਾਨਾ ਸੁਖਦਾਈ ਪਛਾਣਿਆ ਜਾਂਦਾ, ਸਾਰਿਆਂ ਨੂੰ ਸੁਖ ਦੇਣ ਵਾਲਾ ਐਸਾ ਪਹਿਚਾਣਿਆ ਜਾਂਦਾ। ਕਰਤਾ ਵਗਤਾ ਸਰੋਤਾ ਦਾਤਾ ਭੁਗਤਾ ਸਰਵਗ ਪੂਰਨ ਬ੍ਰਹਮ ਗੁਰ ਸਾਧ ਸੰਗ ਜਾਣੇ। ਭਾਈ ਸਾਹਿਬ ਜੀ ਦੱਸਦੇ ਆ ਕਥਾ ਕਰਨ ਵਾਲਾ ਕੌਣ ਹੋ ਗਿਆ? ਵਗਤਾ, ਸੁਣਨ ਵਾਲਾ ਹੋ ਗਿਆ ਸਰੋਤਾ, ਦਾਨ ਦੇਣ ਵਾਲਾ ਦਾਤਾ, ਭੋਗਾਂ ਨੂੰ ਭੋਗਣ ਵਾਲਾ ਭੋਗਤਾ, ਸਭਨਾ ਦੇ ਅੰਦਰ ਬਾਹਰ ਵਿਆਪਕ ਸਾਰਿਆਂ ਦੇ ਮਨ ਦੀ ਜਾਣਨ ਵਾਲਾ ਸਰਵਗ ਹੈ ਉਸ ਪੂਰਨ ਬ੍ਰਹਮ ਗੁਰੂ ਨੂੰ ਸਾਧ ਸੰਗ ਦੁਆਰਾ ਕਹਿੰਦੇ ਜਾਣਿਆ ਜਾਂਦਾ, ਹੋਰ ਕੋਈ ਤਰੀਕਾ ਨਹੀਂ। ਲੋਚਨ ਸਰਵਨ ਮੁਖ ਨਾਕਾ ਹਸਤ ਪਗ ਚਿਹਨ ਅਨੇਕ ਮਨ ਮੇਕ ਜੈਸੇ ਜਾਣੇ। ਜਿਸ ਤਰ੍ਹਾਂ ਲੋਚਨ ਅੱਖਾਂ, ਸਰਵਨ ਕੰਨ, ਮੁਖ ਮੂੰਹ, ਨਾਸਕਾ ਨੱਖ, ਹਸਤ ਹੱਥ, ਪਗ ਪੈਰ ਔਰ ਜਿਹੜੇ ਚਿਹਨ ਇੰਦਰੇ ਅਨੇਕ ਮਨ ਮੇਕ ਜੈਸੇ ਜਾਣੇ ਹੈ। ਅਨੇਕਾਂ ਇੰਦਰੀਆਂ ਵਿੱਚ ਇੱਕ ਮਨ ਮਿਲਿਆ ਹੋਇਆ ਜਾਣਿਆ ਜਾਂਦਾ ਹੈ। ਅੰਗ ਅੰਗ ਪੁਸ਼ਟ ਤੁਸ਼ਟ ਮਨ ਹੋਤ ਜੈਸੇ ਏਕ ਮੁਖ ਸਵਾਦ ਰਸ ਅਰਪਿਤ ਮਨ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਜੀਵ ਜਿਹੜੀ ਹੈ ਉਹ ਰਸਾਂ ਦੇ ਸਵਾਦ ਨੂੰ ਲੈਂਦੀ ਹੈ, ਉਹਦੀ ਸੱਤਾ ਜਿਹੜੀ ਹੈ ਉਹ ਸਰੀਰ ਨੂੰ ਅਰਪਣ ਕਰਦੀ ਹੈ, ਜਿਹਦੇ ਕਰਕੇ ਸਰੀਰ ਦੇ ਜਿਹੜੇ ਅੰਗ ਅੰਗ ਉਹ ਪੁਸ਼ਟ ਬਲ ਵਾਲੇ ਹੋ ਜਾਂਦੇ। ਤੁਸ਼ਟ ਹੈਂਜੀ ਮਾਨ ਹੁੰਦਾ ਹੈ, ਤੁਸ਼ਟ ਮੈਨੇ ਪ੍ਰਫੁੱਲਤ ਹੋ ਜਾਂਦਾ, ਪੁਸ਼ਟ ਮੈਨੇ ਬੜਾ ਜ਼ੋਰ ਵਾਲਾ ਮਜ਼ਬੂਤ। ਤੁਸ਼ਟ ਮਾਨ ਹੋਤ ਫਿਰ ਤੁਸ਼ਟ ਮੈਨੇ ਪ੍ਰਫੁੱਲਤ ਹੋ ਜਾਂਦਾ। ਜੈਸੇ ਏਕ ਮੁੱਖ ਸਵਾਦ ਰਸ ਅਰਪਿਤ ਮਨੇ, ਭਾਈ ਸਾਹਿਬ ਕਹਿੰਦੇ ਜਿਵੇਂ ਇੱਕ ਮੂੰਹ ਨਾਲ ਹਰੇਕ ਵਸਤੂ ਖਾਧੀ ਜਾਂਦੀ ਹੈ, ਜਿਨ੍ਹਾਂ ਦੇ ਸਵਾਦ ਜੀਭ ਲੈਂਦੀ ਹੈ ਉਹਦਾ ਰਸ ਸਾਰੇ ਸਰੀਰ ਨੂੰ ਦਿੰਦੀ ਹੈ, ਜਿਹਦੇ ਨਾਲ ਸਰੀਰ ਦਾ ਹਰੇਕ ਅੰਗ ਜਿਹੜਾ ਉਹ ਤਾਕਤ ਵਾਲਾ ਬਣ ਜਾਂਦਾ। ਅਰਪਿਤ ਮੈਨੇ ਅਰਪਦੀ ਹੈ। ਮੂਲ ਇੱਕ ਸ਼ਾਖਾ ਪਰ ਸ਼ਾਖਾ ਜਲ ਜਿਉਂ ਅਨੇਕ ਬ੍ਰਹਮ ਵਿਵੇਕ ਯਾਦ ਵੇਕ ਹੋਰਾਂ ਨੇ। ਮੂਲ ਇੱਕ ਸ਼ਾਖਾ ਪਰ ਸ਼ਾਖਾ ਜਲ ਜਿਉਂ ਅਨੇਕ ਬ੍ਰਹਮ ਵਿਵੇਕ ਯਾਦ ਵੇਕ ਔਰ ਮਨੇ। ਭਾਈ ਸਾਹਿਬ ਕਹਿੰਦੇ ਜਿਵੇਂ ਮੂਲ ਹੇਕ ਇੱਕ ਮੁੰਡ ਨੂੰ ਪਾਣੀ ਦੇ ਦਈਏ ਪਾ ਦਈਏ, ਫਿਰ ਸ਼ਾਖਾਂ ਪਰ ਸ਼ਾਖਾਂ ਟਾਣ ਅਤੇ ਟਾਹਣੀਆਂ ਜਿਹੜੀਆਂ ਹਰੀਆਂ ਭਰੀਆਂ ਹੋ ਜਾਂਦੀਆਂ। ਇਸ ਤਰ੍ਹਾਂ ਜਿੱਥੋਂ ਤੱਕ ਦਿਸ ਰਿਹਾ ਇਹ ਸਾਰਾ ਬ੍ਰਹਮ ਦੀ ਵਿਚਾਰ ਨੂੰ ਹਿਰਦੇ 'ਚ ਲਿਆਉਣਾ ਚਾਹੀਦਾ। ਗੁਰਮੁਖ ਦਰਪਣ ਦੇਖੀਏ ਤਾਂ ਆਪਾ ਆਪ ਆਤਮਾ ਵੇਸ ਪਰਮਾਤਮਾ ਕਹਿੰਦੇ ਹਾਂ। ਭਾਈ ਸਾਹਿਬ ਹੁਣ ਦੱਸਦੇ ਆ ਜਿਸ ਤਰ੍ਹਾਂ ਦਰਪਣ ਨਾਮ ਸ਼ੀਸ਼ੇ ਦਾ ਹੁੰਦਾ, ਜਿਸ ਤਰ੍ਹਾਂ ਕਹਿੰਦੇ ਸ਼ੀਸ਼ੇ ਵਿੱਚੋਂ ਆਪਣਾ ਆਪ ਆਪਣਾ ਚਿਹਰਾ ਦੇਖੀਦਾ, ਇਸ ਤਰ੍ਹਾਂ ਜਿਹੜੇ ਗੁਰਮੁਖ ਬਣ ਜਾਂਦੇ ਆ ਉਹ ਆਤਮਾ ਅਵੇਸ਼ ਕਰੀਏ, ਆਤਮਾ ਦੇ ਵਿੱਚ ਅਵੇਸ਼ ਕਰਦੇ ਆ, ਪਰਮਾਤਮਾ ਦਾ ਗਿਆਨੀ ਬਣ ਜਾਂਦੇ ਆ, ਪਰਮਾਤਮਾ ਦੇ ਗਿਆਨੀ ਹੋ ਜਾਈਦਾ। ਅਥਵਾ ਕੀ ਹੈ ਗੁਰਸਿੱਖ ਹੋ ਕੇ ਮਨ ਦੇ ਰੂਪ ਨੂੰ ਜਾਣੀਏ ਤਾਂ ਪਰਮਾਤਮਾ ਦਾ ਗਿਆਨ ਹੋ ਜਾਂਦਾ। ਗੁਰਮੁਖ ਦਰਪਣ ਦੇਖੀਏ ਆਪ 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 ਆਤਮਾ ਵਿੱਚ ਪਰਮਾਤਮਾ ਗਿਆਨੀ। ਜਦੋਂ ਆਤਮਾ ਵਿੱਚ ਪ੍ਰਵੇਸ਼ ਕਰੀਏ ਤਾਂ ਫਿਰ ਪਰਮਾਤਮਾ ਦਾ ਗਿਆਨ ਵੀ ਪ੍ਰਾਪਤ ਹੋ ਜਾਂਦਾ, ਉਹ ਗੁਰਮੁਖ ਹੋ ਕੇ ਉਹ ਫਿਰ ਮਨ ਦੇ ਰੂਪ ਨੂੰ ਜਾਣ ਲੈਂਦਾ, ਉਹਨੂੰ ਪਰਮਾਤਮਾ ਦਾ ਗਿਆਨ ਹੋ ਜਾਂਦਾ। ਫਿਰ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵਾਲੀ ਕਿਰਿਆ ਬਣ ਜਾਂਦੀ ਹੈ। ਜਤ ਸਾਂ ਸੰਘਾਸਨ ਸਹਿਜ ਸੰਤੋਖ ਮੰਤਰੀ ਧਰਮ ਧੀਰੇ ਤੁਜਾ ਅਵਚਲ ਰਾਜ ਹੈ। ਜਾਤ ਜਿਹੜਾ ਬ੍ਰਹਮਚਰ, ਸਤ ਇਸਤਰੀ ਵਰਤ, ਆਪਣੀ ਇਸਤਰੀ ਤੋਂ ਬਿਨਾਂ ਹੋਰ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਬਣਾਉਣਾ। ਸ਼ਿਵ ਨਗਰੀ ਬ੍ਰਹਮ ਸਥਾਨ ਦਾਸਮ ਦੁਆਰ ਜਾਂ ਸਾਧ ਸੰਗਤ। ਜਤ ਸਾ ਸੰਘਾਸਨ ਸਹਿਜ ਸੰਤੋਖ ਮੰਤਰੀ। ਭਾਈ ਸਾਹਿਬ ਕਹਿੰਦੇ ਜਤ ਸਤ ਇਹ ਰਾਜ ਗੱਦੀ ਹੈ, ਸ਼ਾਂਤੀ ਅਤੇ ਸੰਤੋਖ ਵਜ਼ੀਰ ਹੈ। ਧਰਮ ਦਾ ਧੀਰਜ ਰਾਜ ਤੁਜਾ, ਧਰਮ ਦਾ ਧੀਰਜ ਇਹ ਰਾਜ ਤੁਜਾ। ਇਸ ਤਰ੍ਹਾਂ ਗੁਰਸਿੱਖ ਦਾ ਅਬਚਲ ਰਾਜ ਹੈ ਧੀਰਜ ਤੁਜਾ। ਜਤ ਸਤ ਸੰਘਾਸਨ ਸਹਿਜ ਸੰਤੋਖ ਮੰਤਰੀ ਧਰਮ ਧੀਰਜ ਤੁਜਾ ਅਤੇ ਅਵਚਲ ਰਾਜ ਹੈ ਜੇ ਗੁਣ ਆ ਜਾਣ। ਸ਼ਿਵ ਨਗਰੀ ਨਿਵਾਸ ਦਇਆ ਦੁਲਹਿਨੀ ਮਿਲੀ ਭਾਗ ਔ ਤੋ ਭੰਡਾਰੀ ਭਾਉ ਭੋਜਨ ਸੁਖਾ ਜਾ। ਦੁਲਹਿਨੀ ਨਾਮ ਵੋਟੀ ਹੈ, ਵਿਹੁਤਾ ਇਸਤਰੀ, ਬ੍ਰਹਮ ਸਥਾਨ ਦਸਵਾਂ ਦੁਆਰ ਜਾਂ ਸਾਧ ਭਾਗ ਹੁੰਦਾ ਪ੍ਰਾਰਬਧ, ਭੰਡਾਰੀ ਖਜ਼ਾਨਚੀ ਜਾਂ ਬੋਧੀ ਕਹਿ ਦਿਓ, ਛਤਰਪਤ ਰਾਜੇ। ਭਾਈ ਸਾਹਿਬ ਜਿਵੇਂ ਸ਼ਿਵ ਨਗਰੀ ਦਾ ਨਿਵਾਸ ਸਥਾਨ ਰਣਵਾਸ ਆ, ਦਇਆ ਇਸਤਰੀ ਹੈ, ਪਟਰਾਣੀ ਮਿਲੀ ਹੈ, ਪਰਾਰਬਧ ਖਜ਼ਾਨਚੀ ਹੈ, ਪ੍ਰੇਮ ਭੋਜਨ ਹੈ, ਇਸ ਤਰ੍ਹਾਂ ਦੇ ਸਾਰੇ ਸ਼ੁਭ ਕਾਰਜ ਹਨ। ਅਰਥ ਵਿਚਾਰ ਪਰਮਾਰਥ ਕਹਿ ਰਾਜਨੀਤ ਛਤਰਪਤ ਸ਼ੇਸ਼ ਛਤਰ ਛਾਇਆ ਸ਼ਬ ਛਾਜ ਹੈ। ਜਿਹੜਾ ਕਹਿੰਦੇ ਪਰਮਾਰਥ ਦੀ ਅਰਥ ਵਿਚਾਰ ਹੈ ਇਹ ਰਾਜਨੀਤੀ ਹੈ। ਗੁਰਮੁਖ ਮਹਾਰਾਜ ਦੇ ਸਿਰ ਉੱਤੇ ਖਿਮਾ ਰੂਪੀ ਛਤਰ ਝੋਲਾ, ਜਿਹਦਾ ਸੁਖ ਰੂਪੀ ਛਾਇਆ ਦੀ ਸੁੰਦਰਤਾ ਬਰਾਜ ਰਹੀ ਹੈ। ਛਤਰਪਤ ਅਰਥ ਵਿਚਾਰ ਪਰਮਾਰਥ ਕਹਿ ਰਾਜਨੀਤ ਛਤਰਪਤ ਛੇ ਛਤਰ ਛਾਇਆ ਸ਼ਬ ਛਾਜ ਹੈ। ਅਰਥ ਵਿਚਾਰ ਪਰਮਾਰਥ ਕਹਿ ਰਾਜਨੀਤ ਛਤਰਪਤ ਛੇ ਛੇ ਛਤਰ ਛਾਇਆ ਸ਼ਬ ਛਾਜ ਹੈ। ਉਹ ਮਹਾਰਾਜ ਦੇ ਸਿਰ ਦੇ ਉੱਤੇ ਛਤਰ ਹੈ, ਛੇ ਛਤਰਪਤ ਛਤਰ ਛਾਇਆ ਸ਼ਬ ਛਾਜ ਹੈ। ਫਿਰ ਖਿਮਾ ਰੂਪੀ ਛਤਰ ਹੈ ਝੁੱਲਦਾ, ਜਿਹਦਾ ਸੁੱਖ ਰੂਪੀ ਔਰ ਛਾਇਆ ਦੀ ਜਿਹੜੀ ਛੱਬੀ ਸੁੰਦਰਤਾ ਬਰਾਜ ਰਹੀ ਹੈ। ਆਨੰਦ ਸਮੂਹ ਸੁਖ ਸ਼ਾਂਤ ਪਰਜਾ ਪ੍ਰਸੰਨ ਜਗਮਗ ਜੋਤ ਅਨਹਦ ਧੁਨਵਾਜ। ਹੁਣ ਭਾਈ ਸਾਹਿਬ ਅੱਗੇ ਛਤਰਪਤ ਹੁੰਦਾ ਰਾਜੇ, ਆਨੰਦ ਸਮੂਹ ਸੁਖ ਸ਼ਾਂਤ ਪਰਜਾ ਪ੍ਰਸੰਨ ਜਗਮਗ ਜੋਤ ਅਨਹਦ ਧੁਨਵਾਜ। ਭਾਈ ਸਾਹਿਬ ਕਹਿੰਦੇ ਸਾਰੀਆਂ ਤਰ੍ਹਾਂ ਦਾ ਆਨੰਦ ਸੁੱਖ ਸ਼ਾਂਤੀ ਇਸ ਰਾਜੇ ਦੀ ਪਰਜਾ ਆ, ਜਿਹੜਾ ਹਰ ਸਮੇਂ ਪ੍ਰਸੰਨ ਰਹਿੰਦੀ ਔਰ ਜਿਹੜਾ ਜਗਮਾ ਕਰਦੀ ਜੋਤੀ, ਜਗਮਗ ਜੋਤ ਪ੍ਰਗਟ ਹੋ ਰਹੀ, ਇਹ ਰਾਜ ਦੀ ਹਕੂਮਤ ਹੈ। ਔਰ ਜਿਹੜਾ ਅਨਹਦ ਸ਼ਬਦ ਹੋ ਰਿਹਾ, ਇਹ ਰਾਜ ਭਵਨ ਦੇ ਉੱਤੇ ਨੌਬਤਾਂ ਵੱਜ ਰਹੀਆਂ, ਨਗਾਰੇ ਵੱਜ ਰਹੇ। ਪੰਚੋ ਮੁੰਦਰਾਂ ਚੱਕਰ ਖੱਟ ਭੇਦ ਚੱਕਰ ਵੈ ਕਹਾਏ, ਉਲੰਘ ਤ੍ਰਿਵੇਣੀ ਤ੍ਰਿਕੁਟੀ ਤ੍ਰਿਕਾਲ ਜਾਣੇ ਹੈ। ਪੰਚੋ ਮੁਦਰਾ ਕਿਹੜੀਆਂ? ਖੇਚਰੀ ਹੈ, ਪੂਚਰੀ ਹੈ, ਚਾਚਰੀ ਹੈ, ਉਨਮਨੀ ਹੈ, ਗੋਚਰੀ ਹੈ। ਔਰ ਚੱਕਰ ਖੱਟ ਮੂਲਾ ਧਵਾ ਸਵੈ ਅਧਿਸ਼ਠਾਨ ਮਣੀਪੂਰਕ ਅਨਹਤ ਬਸੁਧਾ ਅਤੇ ਆਗਿਆ ਚੱਕਰ, ਇਹ ਚੱਕਰ ਹੈ। ਤ੍ਰਿਵੇਣੀ ਈੜਾ ਪਿੰਗਲਾ ਅਤੇ ਸੁਖਮਨਾ, ਤ੍ਰਿਕੁਟੀ ਹੈਗੀ ਹੈ ਜਿਹੜੀ ਦੋਹਾਂ ਭਰਵੱਟਿਆਂ ਦੇ ਮੱਧ ਸਥਾਨ ਹੈ। ਤਿਰਕਾਲ ਭੂਤ ਭਵਿੱਖਤ ਵਰਤਮਾਨ, ਜਾਗਰ ਸੁਪਨ ਅਤੇ ਸੁਖੋਪਤੀ ਤਿੰਨ ਅਵਸਥਾ, ਨਵ ਘਰ ਨੌ ਗੋਲਕਾਂ, ਦੋ ਅੱਖਾਂ ਦੋ ਕੰਨ ਦੋ ਨਾਸਾਂ ਮੂੰਹ ਗੁਦਾ ਅਤੇ ਲਿੰਗੇ ਛਿੱਦਰ ਜਿਹੜੇ ਆ। ਭਾਈ ਸਾਹਿਬ ਦੱਸਦੇ ਪੰਚੋ ਮੁਦਰਾ ਚੱਕਰ ਖੱਟ, ਪੰਜ ਮੁਦਰਾ ਆ, ਛੇ ਚੱਕਰ ਭੇਦ ਚੱਕਰ ਵੈ ਕਹਾਏ, ਜਿਹੜਾ ਇਹਨਾਂ ਨੂੰ ਭੇਦ ਲੈਂਦਾ ਬਿੰਨ ਲੈਂਦਾ, ਤਰਵੈਣੀ ਤੋਂ ਪਾਰ ਲੰਘ ਕੇ ਤ੍ਰਿਕੁਟੀ ਸਥਾਨ ਵਿੱਚ ਸੁਰਤ ਜਾਂ ਨਜ਼ਰ ਨੂੰ ਟਿਕਾ ਕੇ ਤਿੰਨਾਂ ਕਾਲਾਂ ਦੇ ਇਸ ਪ੍ਰਸੰਗ ਨੂੰ ਜਾਣ ਗਏ ਆ। ਇਸ ਤਰ੍ਹਾਂ ਕਰਕੇ ਉਹ ਗੁਰਮੁਖ ਚੱਕਰਵਰਤੀ ਰਾਜੇ ਕਹਾਏ ਆ। ਨਵ ਕਰ ਜੀਤ ਨਿਜ ਆਸਨ ਸੰਘਾਸਨ ਮੈਂ ਨਗਰ ਅਗਮਪੁਰ ਜਾਏ ਠਹਿਰਾਨੇ। ਇਹ ਨੌਵਾਂ ਕਰਾਂ ਨੂੰ ਜਿੱਤ ਕੇ ਆਪਣੇ ਆਸਣ ਰੂਪੀ ਤਖ਼ਤ ਰੂਪ ਨਗਰ ਅਗਮਪੁਰੇ ਵਿੱਚ ਜਾ ਕੇ ਅਡੋਲ ਠਹਿਰ ਗਏ। ਆਨਸਰ ਤਿਆਗ ਮਾਨਸਰ ਨਿਸ਼ਚਲ ਹੰਸ ਪਰਮਨਿਧਾਨ ਬਿਸਮਾਹ ਬਿਸਮਾਨੇ। ਫਿਰ ਹੋਰਨਾਂ ਸਰੋਵਰਾਂ ਨੂੰ ਤਿਆਗ ਕੇ ਸਾਧ ਸੰਗਤ ਰੂਪੀ ਜਿਹੜਾ ਪਵਿੱਤਰ ਮਾਨ ਸਰੋਵਰ ਹੈ ਉਸ ਉੱਤੇ ਹੰਸਾਂ ਵਾਂਗੂ ਅਚਲ ਹੋ ਗਏ ਔਰ ਪਰਮਨਿਧਾਨ ਅਸ਼ਚਰਜ ਰੂਪ ਉਹਦੇ ਵਿੱਚ ਅਸ਼ਚਰਜ ਹੋ ਕੇ ਸਮਾ ਗਿਆ, ਭੇਦ ਹੋ ਗਿਆ। ਬਿਸਮਾਏ ਬਿਸਮਾਨੇ ਹੈ, ਬਿਸਮਾਦ ਬਿਸਮਾਦ ਜਿਹੜਾ ਅਸ਼ਚਰਜ ਰੂਪ ਸੀ ਉਹਦੇ ਬਿਸਮਾਨੇ ਅਸ਼ਚਰਜ ਹੋ ਕੇ ਸਮਾ ਗਿਆ। ਉਨ ਮਨ ਮਗਨ ਗਗਨ ਅਨਹਦ ਧੁਨ ਵਾਜ ਨਿਸ਼ਾਨ ਗਿਆਨ ਧਿਆਨ ਵਿਸਰਾਨੇ। ਭਾਈ ਸਾਹਿਬ ਕਹਿੰਦੇ ਜਿਹੜਾ ਗਗਨ ਦਾਸ ਹੰਦੁਆਰ ਦੇ ਵਿੱਚ ਅਨਹਦ ਧੁਨੀ ਵੱਜ ਰਹੀ ਇੱਕ ਰਸ, ਉਹਦੀ ਜਿਹੜੀ ਉਨਮਨ ਮਸਤੀ ਦੇ ਨਾਲ ਉਹ ਮਸਤ ਹੋ ਕੇ ਗਿਆਨ ਧਿਆਨ ਵਿੱਚ ਭੁੱਲ ਗਿਆ, ਆਪਣੇ ਆਨੰਦ ਸਰੂਪ 'ਚ ਹੋ ਗਿਆ। ਅਵਘਟ ਉੱਤਰ ਸਰੋਵਰ ਮੱਜਣ ਕਰੇ ਜਪਤ ਅਜੱਪਾ ਜਪ ਅਨਪਿਆਸੀ। ਫਿਰ ਉਹ ਕਾਮ ਕਰੋ ਰੋਮ ਹੰਕਾਰ ਰੂਪੀ ਜਿਹੜੀ ਔਖੀ ਘਾਟੀ ਹੈ, ਕਿਤੋਂ ਉੱਤਰ ਸਾਧ ਸੰਗ ਸਰੋਵਰ ਵਿੱਚ ਇਸ਼ਨਾਨ ਕਰਦੇ ਹੈ ਔਰ ਅਜੱਪਾ ਜਪ ਨੂੰ ਜਪਦੇ ਹੈ। ਉਹ ਅਨੁਭਵ ਦੇ ਅਭਿਆਸੀ ਹੈ, ਅਜੱਪਾ ਜਪ ਅਨਪੈ ਅਭਿਆਸੀ ਹੈ, ਉਹ ਅਨੁਭਵ ਦੇ ਅਭਿਆਸੀ ਹੈ। ਨਿਜਰ ਅਪਾਰ ਤਾਰ ਵਰਖਾ ਆਕਾਸ਼ਵਾਹ ਜਗਮਗ ਜੋਤ ਅਨਹਦ ਵਨਾਸੀ। ਭਾਈ ਸਾਹਿਬ ਕਹਿੰਦੇ ਉਹਨੂੰ ਜਦ ਫਿਰ ਅਪਾਰ ਧਾਰ ਦੀ ਇੱਕ ਰਸ ਵਰਖਾ ਹੁੰਦੀ ਹੈ, ਫਿਰ ਉਹ ਆਕਾਸ਼ ਗਗਨ ਵਾਸੀ ਹੁੰਦੇ, ਜਿੱਥੋਂ ਫਿਰ ਜਗਮਗ ਕਰਦੀ ਜੋਤ ਜਿਹੜੀ ਹੈ ਪ੍ਰਕਾਸ਼ ਦੀ ਅਨਹਦ ਧੁਨੀ ਸੁਣੀ ਜਾਂਦੀ ਹੈ। ਇਹ ਅਵਿਨਾਸ਼ੀ ਸਥਾਨ ਹੈ ਜਿੱਥੇ ਜਾ ਕੇ ਗੁਰਸਿੱਖ ਦਾ ਮਨ ਟਿਕ ਜਾਂਦਾ। ਆਤਮਾਵੇਸ਼ ਪਰਮਾਤਮ ਪ੍ਰਵੇਸ਼ ਹੈ, ਅਧਿਆਤਮ ਗਿਆਨ ਧਿਆਨ ਰਿਧ ਸਿੱਧ ਨਿਧਾ ਸੀ। ਭਾਈ ਸਾਹਿਬ ਜਿਸਨੇ ਇਸ ਤਰ੍ਹਾਂ ਆਤਮਾ ਆਪਣੇ ਆਪ ਵਿੱਚ ਅਵੇਸ਼ ਕੀਤਾ ਉਹ ਪਰਮਾਤਮਾ ਪ੍ਰਵੇਸ਼ ਕਰਦਾ। ਉਸ ਵੇਲੇ ਆਤਮਾ ਦੇ ਆਸਰੂਪ ਗਿਆਨ ਪ੍ਰਾਪਤ ਹੋ ਜਾਂਦਾ। ਰਿੱਧੀ ਸਿੱਧੀ ਨਿਧੀ ਇਹ ਦਾਸੀ ਹੋ ਕੇ ਸੇਵਾ ਕਰਦੀਆਂ, ਰਿੱਧ ਸਿੱਧ ਨਿਧ ਦਾਸੀ ਹੈ, ਦਾਸੀਆਂ ਬਣ ਜਾਂਦੀਆਂ। ਆਤਮ ਅਵੇਸ਼ ਪਰਮਾਤਮ ਪ੍ਰਵੇਸ਼, ਜਦੋਂ ਆਪਣੀ ਆਤਮਾ ਦੇ ਵਿੱਚ ਕੀਤਾ ਫਿਰ ਪਰਮਾਤਮਾ 'ਚ ਪ੍ਰਵੇਸ਼ ਹੋ ਗਿਆ ਆਪਣੇ, ਅਤੇ ਅਧਿਆਤਮ ਗਿਆਨ, ਅਤੇ ਫਿਰ ਪਰਮਾਤਮਾ ਆਤਮਾ ਦਾ ਆਸਰ ਰੂਪੀ ਗਿਆਨ ਪ੍ਰਾਪਤ ਹੋ ਜਾਂਦਾ। ਰਿੱਧ ਸੇ ਨਿਰਧੇ ਸਾਰੀ ਦਾਸੀਆਂ ਬਣ ਸੇਵਾ ਕਰਦੀਆਂ। ਜੀਵਨ ਮੁਕਤ ਜਗ ਜੀਵਨ ਜੋਤ ਜਾਨੀ ਸਲਲ ਕਮਲ ਗਤ ਮਾਇਆ ਮੈਂ ਉਦਾਸੀ। ਭਾਈ ਸਾਹਿਬ ਕਹਿੰਦੇ ਜਿਹੜਾ ਪੁਰਸ਼ ਹੈ ਉਹ ਜੀਵਨ ਮੁਕਤ ਹੋ ਜਾਂਦਾ ਜਿਸ ਨੇ ਇਸ ਤਰ੍ਹਾਂ ਸੰਸਾਰ ਦੇ ਜੀਵਨ ਰੂਪ ਪਰਮਾਤਮਾ ਨਾਲ ਜੁੜਨ ਦੀ ਜਿਹੜੀ ਯੁਗਤੀ ਸੀ ਢੰਗ ਤਰੀਕਾ ਜਾਣ ਲਿਆ ਔਰ ਪਾਣੀ ਵਿੱਚ ਕਮਲ ਦੇ ਨਲੇਪ ਰਹਿਣ ਦੀ ਦਸ਼ਾ ਵਾਂਗ ਉਹ ਫਿਰ ਮਾਇਆ ਵਿੱਚ ਰਹਿੰਦਾ ਹੋਇਆ ਵੀ ਮਾਇਆ ਤੋਂ ਉਦਾਸੀ ਮੈਨੇ ਨਿਰਲੇਪ ਹੋ ਜਾਂਦਾ। ਚਰਨ ਸਰਨ ਗੁਰ ਕੰਚਨ ਪੈ ਮਨੂਰ, ਕੰਚਨ ਪਾਰਸ ਪੈ ਪਾਰਸ ਪਰਸ ਪੈ। ਭਾਈ ਸਾਹਿਬ ਕਹਿੰਦੇ ਮਨੂਰ ਹੁੰਦਾ ਲੋਹੇ ਦੀ ਮੈਲ, ਨਿਖਿਧ ਲੋਹਾ ਜਿਹੜਾ ਗਲਦਾ ਪਿਘਲਦਾ ਨਹੀਂ, ਬਕਾਰੀ ਮਨ ਵਾਲੇ ਜਿਹੜੇ ਪਾਮਰ ਪੁਰਸ਼ ਹੈ। ਕੰਚਨ ਸੋਨਾ ਭਾਵ ਮਹਾਤਮਾ ਜਿਹੜੇ ਅੰਦਰੋਂ ਬਾਹਰੋਂ ਸ਼ੁੱਧ ਮਨ ਵਾਲੇ ਤੇਜਸਵੀ ਪੁਰਸ਼, ਬਾਇਸ ਨਮਖਾਂ ਦਾ ਭਾਵ ਨਿੰਦਾ ਰੂਪੀ ਭੰਗੀ ਜਿਹੜੇ ਹੈ ਨਿੰਦਕ ਪੁਰਖ, ਹੰਸ ਭਾਵ ਸੰਤ ਮਹਾਤਮਾ, ਪਰਮਹੰਸ ਬ੍ਰਹਮ ਗਿਆਨੀ, ਆਤਮਦਰਸ਼ੀ ਮਹਾਤਮਾ, ਸਿੰਬਲ ਸਿੰਬਲ ਭਾਵ ਬਾਹਰਲੇ ਪੇਖਧਾਰੀ, ਮਹਾਤਮਾ ਦੇ ਸਵਾਂਗ ਵਾਲੇ ਪਖੰਡੀ ਲੋਕ, ਬਾਂਸ ਅਭਿਮਾਨੀ ਪੁਰਸ਼, ਆਪਣੇ ਉਹਨੂੰ ਵੱਡਾ ਮੰਨਣ ਵਾਲਾ ਪੁਰਸ਼, ਨਮਸ ਨਮਸਕਾਰ। ਭਾਈ ਸਾਹਿਬ ਕਹਿੰਦੇ ਜਿਹੜੇ ਸਤਿਗੁਰੂ ਗਰੀਬ ਨਿਵਾਸ ਜੀ ਦੀ ਚਰਨ ਛਰਨ ਵਿੱਚ ਆ ਕੇ ਆਏ ਉਹ ਮਨੂਰ ਸੋਨਾ ਹੋ ਗਿਆ, ਮਨੂਰ ਵਾਂਗ ਤੁੱਛ ਸੀ ਸੋਨੇ ਵਾਂਗ ਪਵਿੱਤਰ ਹੋ ਗਿਆ। ਫਿਰ ਉਹ ਸੋਨਾ ਗੁਰੂ ਰੂਪ ਪਾਰਸ ਨੂੰ ਪਰਸ ਕੇ ਫਿਰ ਆਪ ਹੀ ਪਾਰਸ ਹੋ ਗਿਆ, ਅਥਵਾ ਵਕਾਰਾਂ ਵਿੱਚ ਫਸਿਆ ਪਾਮਰ ਜਿਹੜਾ ਸਿੱਖ ਹੋ ਗਿਆ, ਫਿਰ ਸਿੱਖ ਤੋਂ ਉਪਦੇਸ਼ ਦੇਣ ਵਾਲਾ ਮਹਾਂਪੁਰਖ ਬਣ ਗਿਆ, ਜਿਵੇਂ ਮਰਾਰੀ ਕੋੜਾ ਸੀ, ਗੁਰੂ ਕਿਰਪਾ ਨਾਲ ਕੋੜ ਵੀ ਹਟ ਗਿਆ। ਗੁਰੂ ਜੀ ਇਹਨਾਂ ਨੂੰ ਮੰਜੀ ਬਖਸ਼ ਕੇ ਉਪਦੇਸ਼ ਦਾਤਾ ਗੁਰੂ ਬਣਾ ਦਿੱਤਾ। 22 ਪਾਇਆ ਹੈ ਹੰਸ, ਹੰਸ ਅਤੇ ਪਰਮ ਹੰਸ, ਚਰਨ ਕਮਲ ਚਰਨ ਅੰਮ੍ਰਿਤ ਸੋਰਸ। ਪਾਤਸ਼ਾਹ ਕਹਿੰਦੇ ਚਰਨ ਕਮਲਾਂ ਦੇ ਚਰਨਾਮਤ ਨੂੰ ਸੋਰਸ, ਸ੍ਰੇਸ਼ ਰਸ ਜਾਣ ਕੇ ਸ਼ੱਕ ਕਰਕੇ ਕਾਂ ਤੋਂ ਹੰਸ ਹੋ ਗਿਆ, ਫਿਰ ਉਹ ਹੰਸ ਪਰਮ ਹੰਸ ਹੋ ਗਿਆ, ਨੀਚ ਪੁਰਸ਼ੋਤਮ ਹੋ ਗਿਆ। ਫਿਰ ਐਸੇ ਉੱਤਮ ਹੋਏ ਜਿਨ੍ਹਾਂ ਦਾ ਚਰਨਾਮਤ ਉੱਤਮ ਜਾਤੀ ਦੇ ਜਿਹੜੇ ਪੁਰਸ਼ ਆ ਪ੍ਰੇਮ ਨਾਲ ਛਕਦੇ, ਜਿਵੇਂ ਕਿ ਨੀਚ ਜਾਤੀ ਦਾ ਧਿੰਗਾ ਨਾਈ ਮਹਾਨ ਉੱਚੀ ਪਦਵੀ ਵਾਲਾ ਬਣ ਗਿਆ ਸੀ। ਸਿੰਬਲ ਸਕਲ ਫਲ ਸਕਲ ਸੁਗੰਧ ਬਾਂਸ, ਸੂਕਰੀ ਸਕਾਮ ਤਿੰਨ ਕਰਨਾ ਵਰਸ ਗਿਆ। ਭਾਈ ਸਾਹਿਬ ਕਹਿੰਦੇ ਸਤਿਗੁਰੂ ਦੀ ਕਿਰਪਾ ਦਾ ਮੀਂਹ ਵਰਨੇ ਕਰਕੇ ਸਿੰਬਲ ਸਾਰੇ ਫਲਾਂ ਨਾਲ ਸਫਲ ਹੋ ਗਿਆ, ਬਾਂਸ ਚੰਦਨ ਹੋ ਗਿਆ, ਸੂਰਨੀ ਤੋਂ ਕਾਮ ਤਿੰਨ ਹੋ ਗਈ, ਅਥਵਾ ਬਿਲਕੁਲ ਜਿਹੜੀ ਔਗਣੀ ਭਰਪੂਰ ਪੁਰਸ਼ ਉਹ ਗੁਣਾਂ ਵਾਲੇ ਹੀ ਨਹੀਂ ਹੋਇਆ, ਸਗੋਂ ਦੂਜਿਆਂ ਨੂੰ ਗੁਣਵਾਨ ਕਰਨ ਦੀ ਉਹਨਾਂ ਦੀ ਸਮਰੱਥਾ ਹੋ ਗਈ। ਬਾਂਸ ਸਕਲ ਸੁਗੰਧ ਬਾਂਸ ਸਾਰੀਆਂ ਸੁਗੰਧੀਆਂ ਆ ਗਈਆਂ, ਸੂਕਰੀ ਸੇ ਕੰਮ ਸੂਰੀ ਤੋਂ ਕੰਮ ਤਿੰਨ ਕਰਨਾ ਵਰਸ ਕੇ, ਜਦੋਂ ਗੁਰੂ ਦੀ ਕਰਨਾ ਕਿਰਪਾ ਜਿਹੜੀ ਵਰਸ ਗਈ ਹੈ, ਕਿਰਪਾ ਦੇ ਪਾਤਰ ਬਣ ਗਏ। ਸ਼੍ਰੀ ਗੁਰਚਰਨ ਰਾਜ ਮਹਿਮਾ ਆਗਾਧ ਬੋਧ ਲੋਕ ਵੇਦ ਗਿਆਨ ਕੋਟ ਬੇਸਮ ਨਮਸਕ ਹੈ। ਭਾਈ ਸਾਹਿਬ ਕਹਿੰਦੇ ਹੈ ਸਤਿਗੁਰ ਚਰਨਾਂ ਧੂੜੀ ਦੀ ਜਿਹੜੀ ਮਹਿਮਾ ਦਾ ਬੋਧ ਆਗਾਧ ਹੈ, ਜਿਹਨੂੰ ਕਰੋੜਾਂ ਲੋਕ ਲੌਕਿਕ ਗਿਆਨ ਅਤੇ ਵੈਦਿਕ ਗਿਆਨ ਹੈਰਾਨ ਹੋ ਕੇ ਨਮਸਕਾਰ ਕਰਦੇ ਆ। ਕੋਟਨ ਕੋਟਾਨ ਅਸਚਰਜ ਅਸਚਰਜ ਹੈ, ਕੋਟਨ ਕੋਟਾਨ ਬਿਸਮਾਦ ਬਿਸਮਾਦ ਹੈ, ਕਰੋੜਾਂ ਗੁਣਾ ਅਸਚਰਜ ਵੀ ਅਸਚਰਜ ਰੂਪ, ਕਰੋੜਾਂ ਗੁਣਾ ਬਿਸਮਾਦ ਵੀ ਬਿਸਮਾਦ ਹਨ। ਅਦਭੁਤ ਪਰਮ ਪੁੱਤ ਪਰਮ ਅਦਭੁਤ ਹੋਏ ਕੋਟਾਨ ਕੋਟ ਗਦ ਗਦ ਹੋਤ ਕੋਟ ਅਨਹਦ ਨਾਦ ਹੈ, ਕਰੋੜਾਂ ਕਰੋੜਾਂ ਅਦਭੁਤ ਉਹ ਵੀ ਜਿਹੜੇ ਪਰਮ ਪਰਮ ਅਦਭੁਤ ਹੋਰ ਹੈ, ਕਰੋੜਾਂ ਅਨਹਦ ਸ਼ਬਦ ਵੀ ਉਸ ਧੁਨੀ ਸੁਣ ਕੇ ਗਦ ਗਦ ਪਰਮ ਪ੍ਰਸੰਨ ਹੋ ਰਿਹਾ ਹੈ, ਨਾਦ ਸ਼ਬਦ ਨੂੰ ਸੁਣ ਕੇ। ਕੁੱਟ ਨੂੰ ਕੁਟਾਨ ਉਨਮਨੀ ਗਨੀ ਜਾਤ ਨਹੀਂ, ਕੁੱਟ ਨੂੰ ਕੁਟਾਨ ਕੋਟ ਸੁਣ ਮੰਡਲਾਦ ਹੈ। ਫਿਰ ਭਾਈ ਸਾਹਿਬ ਦੱਸਦੇ ਆ ਕਰੋੜਾਂ ਗਰੋ ਉਨਮਨੀ ਮੁੰਦਰਾ ਆਦਿਕ ਵੀ ਉਹਦੇ ਸਾਹਮਣੇ ਕੁਝ ਨਹੀਂ ਗਿਣੀਆਂ ਜਾਂਦੀਆਂ, ਕਰੋੜਾਂ ਸੁਨ ਮੰਡਲ ਵੀ ਕਿਸੇ ਗਿਣਤੀ ਵਿੱਚ ਨਹੀਂ। ਗੁਰਮੁਖ ਸ਼ਬਦ ਸੁਰਤ ਲਿਵ ਸਾਧ ਸੰਗ ਅੰਤ ਕੇ ਆਨੰਦ ਪ੍ਰਭ ਆਦਿ ਪਰਮਾਦ। ਭਾਈ ਸਾਹਿਬ ਕਹਿੰਦੇ ਜਿਹੜੇ ਸਾਧ ਸੰਗ ਕਰਕੇ ਸਤਿਗੁਰੂ ਜੀ ਦੇ ਪਵਿੱਤਰ ਸ਼ਬਦ ਵਿੱਚ ਸੁਰਤੀ ਦੀ ਜਿਹੜੀ ਲਿਵ ਨੂੰ ਜੋੜ ਕੇ ਪ੍ਰਭੂ ਪ੍ਰਭਤਾ ਹੈ, ਉਹ ਅੰਤ ਕਰਕੇ ਅਨੰਤ ਹੈ, ਆਦਿ ਕਰਕੇ ਪਰਮਾਦ ਹੈ, ਅਥਵਾ ਉਹ ਪ੍ਰਭਤਾ ਦਾ ਅੰਤ ਲੈਣ ਲੱਗੇ ਤਾਂ ਅੰਤ ਨਹੀਂ ਮਿਲਦਾ, ਔਰ ਆਦਿ ਲੱਭਣ ਲੱਗੇ ਤਾਂ ਆਦਿ ਦੀ ਵੀ ਪਹੁੰਚ ਤੋਂ ਪਰੇ ਹੈ, ਨਾ ਉਹਦਾ ਆਦਿ ਲੱਜਿਆ ਜਾਂਦਾ ਨਾ ਉਹਦਾ ਅੰਤ ਹੀ ਪਾਇਆ ਜਾਂਦਾ, ਐਸਾ ਸਮਰੱਥ ਆ ਪਰਮਾਦ ਸਾਰਿਆਂ ਦਾ ਮੁੰਡ ਆਦਿ ਆ। ਗੁਰਮੁਖ ਸ਼ਬਦ ਸੁਰਤ ਲਿਵ ਸਾਧ ਸੰਗ ਉਲਟ ਪਵਨ ਮਨ ਮੀਨ ਕੀ ਚਪਲ। ਭਾਈ ਸਾਹਿਬ ਕਹਿੰਦੇ ਸਾਧ ਸੰਗ ਦੁਆਰਾ ਗੁਰਮੁਖਾਂ ਨੇ ਸ਼ਬਦ ਵਿੱਚ ਜਿਹੜੀ ਸੁਰਤੀ ਦੀ ਲਿਵ ਸੀ ਨਾ ਜੋੜ ਕੇ, ਮੀਨ ਚਪਲ ਮੱਛੀ ਦੀ ਤਰ੍ਹਾਂ ਇਹ ਜਿਹੜਾ ਚਪਲ ਮਨ ਸੀ ਇਹਨੂੰ ਪਵਨ ਨੂੰ ਉਲਟਾਇਆ। ਸੋਹੰ ਸੋ ਜਪਾ ਜਪ ਚੀਨੀਅਤ ਆਪਾਪ ਉਨਮਨੀ ਜੋਤ ਕੋ ਅਦੋਤ ਹੋਏ ਪਰਵਲ ਹੈ। ਇਹ ਭਾਈ ਸਾਹਿਬ ਦੱਸਦੇ ਅਜਪਾ ਜਾਪ ਗਾਇਤਰੀ ਸੋਹੰ ਹੰਸੋ ਨੂੰ ਜਪ ਕੇ ਆਪਣਾ ਆਪ ਉਹਨੇ ਪਛਾਣ ਲਿਆ, ਇਸ ਤਰ੍ਹਾਂ ਉਨਮਨੀ ਜੋਤ ਦਾ ਜਿਹੜਾ ਪਰਵਲ ਪ੍ਰਕਾਸ਼ ਸੀ ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋ ਗਿਆ। ਅਦੋਤ ਮੈਨੇ ਪ੍ਰਗਟ ਹੋਣਾ, ਉਨਮਨੀ ਗਿਆਨ ਅਵਸਥਾ। ਅਨਹਦ ਨਾਦ ਬਿਸਮਾਦ ਰੁਨ ਝੁਨ ਸੁਨ ਨਿਜਰ ਚਰਨ ਵਰਖਾ ਅੰਮ੍ਰਿਤ ਜਲ। ਇਹ ਜਿਹੜੀ ਭਾਈ ਸਾਹਿਬ ਕਹਿੰਦੇ ਅਨਹਦ ਨਾਦ ਬਿਸਮਾਦ, ਬਿਸਮਾਦ ਕਰਨ ਵਾਲੀ ਜਿਹੜੀ ਅਨਹਦ ਨਾਦ ਦੀ ਰੁਨ ਝੁਨ ਇਹ ਧੁਨੀ ਸੀ, ਇਹਨੂੰ ਸੁਣਨ ਕਰਕੇ ਅੰਮ੍ਰਿਤ ਜਲ ਦੀ ਜਿਹੜੀ ਵਰਖਾ ਸੀ ਉਹ ਨਿਜਰ ਇੱਕ ਰਸ ਚਰਨ ਲੱਗ ਪਈ। ਅਨਪੈ ਵਿਆਸ ਕੋ ਪ੍ਰਗਾਸ ਅਸਚਰਜ ਮੈਂ ਬਿਸਮ ਵਿਸ਼ਵਾਸ ਬਾਸ ਬ੍ਰਹਮ ਸਥਲ। ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਫਿਰ ਅਨੁਭਵੀ ਅਭਿਆਸ ਦਾ ਜਿਹੜਾ ਪ੍ਰਕਾਸ਼ ਇਸ ਚਰਜ ਰੂਪ ਹੈ, ਔਰ ਜਿਸ ਕਰਕੇ ਜਿਹੜਾ ਅਚਰਜ ਵਿਸ਼ਵਾਸ ਔਰ ਬ੍ਰਹਮ ਸਥਲ ਕੀ ਹੈ ਦਸ ਮੰਦਵਾਰ ਦਾ ਵਾਸ ਇਹ ਪ੍ਰਾਪਤ ਹੋ ਜਾਂਦਾ। ਭਾਵ ਇਹ ਹੈ ਕਿ ਜਿਹੜੇ ਜਾਪ ਜਪਦੇ ਹੋਏ ਆਪਣੇ ਕੰਨਾਂ ਨੂੰ ਵੀ ਨਾ ਸੁਣਿਆ ਜਾਏ, ਜਿਹੜਾ ਜੋ ਜਾਪ ਜਪਦੇ ਹੈ ਕੰਨਾਂ ਨੂੰ ਨਾ ਸੁਣਿਆ ਜਾਏ, ਨਿਰੰਤਰ ਸਵਾਸ ਪ੍ਰਤੀ ਸਵਾਸ ਜਪਿਆ ਜਾਵੇ, ਉਹਦਾ ਨਾਮ ਅਜਪਾ ਜਪ। ਹੰਸ ਪੁਰਾਣਾ ਜਾਂ ਮਾਰਗ ਵਿੱਚ ਸੋਹੰਗ ਜਾਪ ਦਾ ਨਾਮ ਅਜਪਾ ਜਪ। ਇਸ ਜਾਪ ਨੂੰ ਵਾਕ ਇੰਦਰੇ ਨਾਲ ਨਾ ਜਪਿਆ ਜਾਏ, ਸਗੋਂ ਸੁਰਤੀ ਨਾਲ ਜਪਣਾ ਚਾਹੀਦਾ। ਜਿਉਂ ਜਿਉਂ ਜਪਿਆ ਜਾਂਦਾ ਤਿਉਂ ਤਿਉਂ ਸੁਰਤ ਸੰਸਾਰਕ ਕੰਮਾਂ ਵੱਲੋਂ ਉਲਟਦੀ ਜਾਂਦੀ, ਅੰਤ ਨੂੰ ਜਾਪ ਵਿੱਚ ਸੁਰਤ ਲੀਨ ਹੋ ਜਾਂਦੀ, ਫਿਰ ਜਾਪ ਸੁਰਤ 'ਚ ਹੋ ਜਾਂਦਾ। ਇੱਥੇ ਪੁੱਜ ਕੇ ਜਾਪ ਸੋਹੰਗ ਤੋਂ ਹੰਸੋ ਅਰਥਾਤ ਸੋਹੰਗ 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 ਦੀ ਥਾਂ ਨਾਨਕ ਸੋਹੰਗ ਹੰਸੋ ਜਾਪ ਜਪ ਤਿਰਭਵਨ ਤੁਜੇ ਸਮਾਏ, ਇਹ ਅਵਸਥਾ ਹੋ ਜਾਂਦੀ, ਫਿਰ ਉਹਦੇ ਵਿੱਚ ਉਹ ਅਭੇਦ ਹੋ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।